ਜਿੱਥੇ ਚੌਣ ਦੀ ਨਾ ਭੁੱਖ ਜਿੱਥੇ ਮੌਤ ਦਾ ਨਾ ਡਰ ਸਾਰੀ ਦੁਨੀਆ ਤੋਂ ਉੱਚਾ ਗੁਰੂ ਨਾਨਕ ਦਾ ਦਰ ਵੇਲੇ ਗਵਾਂ ਦੇ ਵੀ ਵੰਡੀ ਦਾ ਗਵਾਂ ਦੇ ਵੀ ਵੰਡੀ ਦਾ ਪ੍ਰਸ਼ਾਦ ਵੇਖਿਆ ਤੇਰੇ ਖਾਲਸੇ ਨੂੰ ਸਦਾ ਮੈਂ ਆਜ਼ਾਦ ਵੇਖਿਆ ਤੇਰੇ ਖਾਲਸੇ ਨੂੰ ਸਦਾ ਮੈਂ ਆਜ਼ਾਦ ਵੇਖਿਆ ਗਲ ਗੁਣਾ ਦਾ ਜੜੇਊ ਮੁੱਖੋਂ ਸੱਚ ਦੀ ਨਮਾਜ਼ ਜਿੱਥੇ ਗੂੰਜਦੀ ਆ ਇੱਕੋ ਅੱਲਾ ਰਾਮ ਦੀ ਆਵਾਜ਼ ਸੋਹਣਾ ਬੇਗਮ ਜਾਂਦਾ ਸ਼ੁਕਰ ਮਨਾਇਆ ਜਿੱਥੇ ਥੋੜੇ ਨੂੰ ਵੀ ਛਕੀਦਾ ਭਾਈ ਆਖ ਕੇ ਸਵਾਇਆ ਹੱਕ ਸੱਚ ਦੀ ਕਮਾਈ ਦਾ ਸੱਚ ਦੀ ਕਮਾਈ ਦਾ ਸਵਾਦ ਵੇਖਿਆ ਤੇਰੇ ਖਾਲਸੇ ਨੂੰ ਸਦਾ ਮੈਂ ਆਜ਼ਾਦ ਵੇਖਿਆ ਗੁਰੂ ਕੋਲੋਂ ਪੜੀ ਸੱਚੇ ਪਿਆਰ ਦੀ ਪੜ੍ਹਾਈ ਜੀਨੇ ਗੁਰੂ ਕੋਲੋਂ ਪੜੀ ਸੱਚੇ ਪਿਆਰ ਦੀ ਪੜ੍ਹਾਈ ਜਾਣੇ ਮਾਂ ਭੈਣ ਧੀ ਹਰ ਇਸਤਰੀ ਪੜ੍ਹਾਈ ਜਾਣੇ ਮਾਂ ਭੈਣ ਧੀ ਹਰ ਇਸਤਰੀ ਪੜ੍ਹਾਈ ਇਹਦੀ ਦੁਸ਼ਮਣ ਵੀ ਦਿੰਦਾ ਦੁਸ਼ਮਣ ਵੀ ਦਿੰਦਾ ਹੋਇਆ ਦਾਦ ਵੇਖਿਆ
ਸਹਿਮੀ ਸੰਗ ਚੋਂ ਇੱਕ ਨੇ ਜੁਰਤ ਕੀਤੀ ਸਹਿਮੀ ਸੰਗ ਚੋਂ ਇੱਕ ਨੇ ਜੁਰਤ ਕੀਤੀ ਖੱਤਰੀ ਲਾਹੌਰ ਦਾ ਦਇਆ ਰਾਮ ਉੱਠਿਆ ਹਸਤਨਾਪੁਰ ਦਾ ਧਰਮ ਚੰਦ ਜਾਟ ਉੱਠਿਆ ਛਿੰਬਾ ਮੁਕਮ ਚੰਦ ਲੈ ਗੁਰਾਂ ਦਾ ਨਾਮ ਉੱਠਿਆ ਹਿੰਮਤ ਕੀਤੀ ਹੈ ਹਿੰਮਤ ਚੰਦ ਝੀਵਰ ਨੇ ਨਾਈ ਸਾਹਿਬ ਚੰਦ ਪਾ ਕੇ ਪੈਗਾਮ ਉੱਠਿਆ ਜਕਾਰੇ ਛੱਡੇ ਲੈ ਪੰਜੇ ਗਲਵੱਕੜੀ ਵਿੱਚ ਜਕਾਰੇ ਛੱਡੇ ਲੈ ਪੰਜੇ ਗਲਵੱਕੜੀ ਵਿੱਚ ਗੂੰਜ ਸਾਰਾ ਆਨੰਦਪੁਰ ਧਾਮ ਉੱਠਿਆ ਗੂੰਜ ਸਾਰਾ ਆਨੰਦਪੁਰ ਧਾਮ ਉੱਠਿਆ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਮੇਰੇ ਨਾਲ ਸਾਂਝ ਪਾਉਣ ਦੇ ਲਈ 104.6 ਦੇ ਮਾਧਿਅਮ ਦੇ ਨਾਲ ਜੁੜੇ ਹੋ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰ ਫਤਿਹ ਨੂੰ ਕਰੋ ਪ੍ਰਵਾਨ ਜੀ ਲਵਾਓ ਆਪਣੀ ਤੇ ਮੇਰੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਤੇ ਤੁਹਾਡਾ ਸਾਥ ਜਿਹੜਾ ਹੈ ਇਸੇ ਤਰ੍ਹਾਂ ਹੀ 7:30 ਵਜੇ ਤੱਕ ਆਪਾਂ ਆਪਣੇ ਵਿਰਸੇ ਦੀ ਵਿਚਾਰ ਆਪਣੇ ਗੁਰ ਇਤਿਹਾਸ ਦੀ ਗੱਲ ਅੱਜ ਕਰਦੇ ਚੱਲਾਂਗੇ ਸੋ ਚੱਲਦੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਆਪਣੀ ਵਿਚਾਰ ਆਪਣੀ ਕੋਈ ਗੱਲਬਾਤ ਕੋਈ ਦਿਲ ਦੇ ਬਲਬਲੇ ਸਾਂਝੇ ਕਰਨੇ ਚਾਹੁੰਦੇ ਹੋ 815-8100 ਸਟੂਡੀਓ ਦਾ ਨੰਬਰ ਹੈ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਫਿਰ ਆਪ ਸਾਰਿਆਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ ਖਾਲਸਾ ਉਹ ਕੌਮ ਹੈ ਦੁਨੀਆਂ ਦੇ ਵਿੱਚ ਜਿਹਨੂੰ ਇੱਕੋ ਇੱਕ ਮਾਣ ਹੈ, ਬਹੁਤ ਵੱਡਾ ਮਾਣ ਗੁਰਾਂ ਨੇ ਬਖਸ਼ਿਆ ਹੈ। ਗੁਰੂ ਚੇਲੇ ਦਾ ਮਿਟ ਗਿਆ ਭੇਦ, ਅੱਜ ਤੋਂ ਤੇਰੀ ਜਾਤ ਸਿੱਖੀ ਤੇਰਾ ਇਮਾਨ ਸਿੱਖੀ। ਗੁਰੂ ਚੇਲੇ ਦਾ ਮਿਟ ਗਿਆ ਭੇਦ, ਅੱਜ ਤੋਂ ਤੇਰੀ ਜਾਤ ਸਿੱਖੀ ਤੇਰਾ ਇਮਾਨ ਸਿੱਖੀ। ਬਾਜ਼ ਮਜ਼ਲੂਮ ਦੀ ਸਦਾ ਫੜੇ ਸਿੱਖੀ, ਰਾਜ ਦਿਲਾਂ ਤੇ ਕਰੂ ਸੁਲਤਾਨ ਸਿੱਖੀ। ਡਰਾਉਣਾ ਕਿਸੇ ਨੂੰ ਨਾ, ਕਿਸੇ ਤੋਂ ਨਹੀਂ ਡਰਨਾ, ਕਰ ਦੇਣੀ ਹੈ ਇੰਨੀ ਬਲਵਾਨ ਸਿੱਖੀ। ਅੰਸ਼ ਵਾਹਿਗੁਰੂ ਦੀ, ਵਾਹਿਗੁਰੂ ਸਦਾ ਰਾਖਾ। ਅੰਸ਼ ਧਿਆਨ ਦਿਓ ਜੀ, ਅੰਸ਼ ਵਾਹਿਗੁਰੂ ਦੀ, ਵਾਹਿਗੁਰੂ ਸਦਾ ਰਾਖਾ। ਇਹ ਤੋਂ ਵੱਧ ਕੀ ਹੋਊ ਧਨਵਾਨ ਸਿੱਖੀ, ਇਹ ਤੋਂ ਵੱਧ ਕੀ ਹੋਊ ਧਨਵਾਨ ਸਿੱਖੀ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਦੁਨੀਆਂ ਦੇ ਵਿੱਚ ਇੱਕ ਵਿਲੱਖਣ ਕੌਮ ਹੈ, ਜਿਹੜੀ ਕੌਮੀ ਪੱਧਰ ਦੇ ਉੱਤੇ ਜਿੱਥੇ ਵੀ ਦੁਨੀਆਂ ਦੇ ਵਿੱਚ ਜਾ ਕੇ ਰੋਜ਼ੀ ਰੋਟੀ ਦੇ ਲਈ, ਅਮਰੀਕਾ, ਕਨੇਡਾ, ਇੰਗਲੈਂਡ, ਜਰਮਨ, ਫਰਾਂਸ, ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਦੀ ਜਿੱਥੇ ਵੀ ਜ਼ਿਕਰ ਕਰ ਲਈਏ ਕਿ ਆਪਣਾ ਪੁਰਬ ਆਪਣਾ, ਕਿਉਂਕਿ ਜਾਤੀ ਤੌਰ ਦੇ ਉੱਤੇ, ਇਨਸਾਨੀਅਤ ਤੌਰ ਦੇ ਉੱਤੇ ਹਰੇਕ ਮਨੁੱਖ ਆਪਣਾ ਜਨਮ ਦਿਨ ਮਨਾਉਂਦਾ ਹੈ, ਪਰ ਸਿੱਖ ਕੌਮ ਇੱਕ ਇਹੋ ਜਿਹੀ ਕੌਮ ਹੈ ਜਿਹਨੂੰ 1699 'ਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ, ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਆਪਣਾ ਜਿਹੜਾ ਜਨਮ ਦਿਨ ਹੈ, ਕੌਮੀ ਜਨਮ ਦਿਨ ਮਨਾਉਂਦੀ ਹੈ। ਖਾਲਸਾ ਆਪਣਾ ਸਾਜਨਾ ਦਿਵਸ ਹਰੇਕ ਵਰੇ ਮਨਾਉਂਦਾ ਹੈ। ਤਾਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਮੈਂ ਆਪਦੀ ਸੇਵਾ ਦੇ ਵਿੱਚ ਖਾਲਸੇ ਦੇ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ ਹੀ ਰੱਖਾਂਗਾ। ਬਾਟਾ ਲੋਹੇ ਦਾ ਸਤਲੁਜ ਦਾ ਲੈ ਪਾਣੀ, ਗੁਰੂ ਨੇ ਕੀ ਕੀਤਾ, ਬਾਟਾ ਲੋਹੇ ਦਾ ਸਤਲੁਜ ਦਾ ਲੈ ਪਾਣੀ, ਹੱਥ ਲੈ ਖੰਡਾ ਗੁਰਬਾਣੀਆਂ ਬੋਲਦੇ ਨੇ, ਮੋਈਆਂ ਰੂਹਾਂ ਨੂੰ ਅੰਮ੍ਰਿਤ ਦਾ ਦੇ ਛੱਟਾ, ਸਿੱਖਾਂ ਨੂੰ ਗੁਰੂ ਬਰਾਬਰ ਤੋਲਦੇ ਨੇ, ਸਿੱਖਾਂ ਨੂੰ ਗੁਰੂ ਬਰਾਬਰ ਤੋਲਦੇ ਨੇ। ਆਈ ਵਿਸਾਖੀ ਸਿੱਖਾਂ, ਆਈ ਵਿਸਾਖੀ ਕੇਸਗੜ੍ਹ ਦਾ ਸੁਨੇਹਾ ਲੈ ਆਈ ਵਿਸਾਖੀ, ਜਦ ਸਤਿਗੁਰਾਂ ਅੰਮ੍ਰਿਤ ਛਕਾਇਆ ਸੀ, ਇੱਕ ਨਿਆਰਾ ਪੰਥ ਸਜਾਇਆ ਸੀ, ਸਾਰੇ ਸਿੱਖਾਂ ਨੂੰ ਪਰਚਾ ਪਾਇਆ ਸੀ, ਇੱਕ ਸਿਰ ਦਾ ਸਵਾਲ ਉਠਾਇਆ ਸੀ, ਸਿਰ ਦੇ ਕੇ ਸਿੰਘਾਂ ਮਨਾਈ ਵਿਸਾਖੀ, ਸਿੱਖਾਂ ਆਈ ਵਿਸਾਖੀ, ਸਿੱਖਾਂ ਆਈ ਵਿਸਾਖੀ। ਜੇਕਰ ਅਸੀਂ ਆਪਣੇ ਅਮੀਰ ਵਿਰਸੇ ਦੀ ਗੱਲ ਕਰਾਂਗੇ ਤੇ ਸਾਡਾ ਤਾਂ ਫਿਰ ਇਹ ਅਮੀਰ ਵਿਰਸਾ ਆਪਣੇ ਆਪ ਦੇ ਵਿੱਚ ਬੋਲਦਾ ਹੈ। ਪੰਜ ਕਕਾਰ ਸਿੱਖ ਦੇ ਸ਼ਿੰਗਾਰ ਬਣ ਗਏ, ਕੰਘਾ ਕੜਾ ਕਛਹਿਰਾ ਯਾਰ ਬਣ ਗਏ। ਪੰਜ ਕਕਾਰ ਸਿੱਖ ਦੇ ਸ਼ਿੰਗਾਰ ਬਣ ਗਏ, ਕੰਘਾ ਕੜਾ ਕਛਹਿਰਾ ਯਾਰ ਬਣ ਗਏ। ਕੇਸ ਰੱਖ ਕੇ ਸੋਹਣੇ ਸਰਦਾਰ ਬਣ ਗਏ, ਕਿਰਪਾਨ ਧਾਰ ਕੇ ਜਥੇਦਾਰ ਬਣ ਗਏ। ਜੋ ਕਰਨ ਇੱਜਤਾਂ ਦੀ ਰਾਖੀ, ਸਿੱਖਾਂ ਆਈ ਵਿਸਾਖੀ, ਉਹ ਸਿੱਖਾਂ ਆਈ ਵਿਸਾਖੀ। ਜਾਤ ਪਾਤ ਦਾ ਭੇਦ ਮਿਟਾ ਦਿੱਤਾ, ਜਾਤ ਪਾਤ ਦਾ ਭੇਦ ਮਿਟਾ ਦਿੱਤਾ, ਦੱਬੇ ਕੁਚਲੇ ਨੂੰ ਆਗੂ ਬਣਾ ਦਿੱਤਾ, ਚਿੜੀਆਂ ਤੋਂ ਆਵਾਜ਼ ਤੜਵਾ ਦਿੱਤਾ, ਸੁੱਤੀ ਅਣਖ ਨੂੰ ਝੰਝੋੜ ਜਗਾ ਦਿੱਤਾ। ਜਦ ਸੀ 1699 ਦੀ ਵਿਸਾਖੀ, ਸਿੱਖਾਂ ਆਈ ਵਿਸਾਖੀ, ਉਹ ਸਿੱਖਾਂ ਆਈ ਵਿਸਾਖੀ। ਕੇਸਗੜ੍ਹ ਦਾ ਸਿੱਖ ਨੂੰ ਸੁਨੇਹਾ ਹੈ, ਗੁਰਾਂ ਦੀ ਗੋਦੀ ਜੇ ਸਿੱਖਾਂ ਬਹਿਣਾ ਹੈ, ਕੇਸਾਂ ਬਿਨਾਂ ਨਾ ਸਿੱਖ ਨੇ ਰਹਿਣਾ ਹੈ, ਪੰਜੇ ਕਕਾਰ ਸਦਾ ਦਾ ਗਹਿਣਾ ਹੈ, ਗੁਰਾਂ ਜੀ ਦੇ ਦੇਣਗੇ ਕੰਡ ਤੇ ਥਾਪੀ, ਉਹ ਸਿੱਖਾਂ ਆਈ ਵਿਸਾਖੀ, ਸਿੱਖਾਂ ਆਈ ਵਿਸਾਖੀ। ਜੇਕਰ ਅਸੀਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਤੇ ਗੁਰੂ ਨੇ ਜਿਹੜੀ ਰੋਹ ਰੀਤ ਸਾਨੂੰ ਦਿੱਤੀ ਹੈ, ਉਹ ਵੀ ਸਾਨੂੰ ਅਪਣਾਉਣੀ ਪਵੇਗੀ, ਉਹਦੇ ਤੇ ਵੀ ਸਾਨੂੰ ਕੁਝ ਨਾ ਕੁਝ ਵਿਚਾਰ ਜ਼ਰੂਰ ਕਰਨੀ ਪਵੇਗੀ। ਸੋ ਇਸ ਦੇ ਨਾਲ ਹੀ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈ, ਉਸ ਵਿਸ਼ੇ ਵੱਲ ਨੂੰ ਮੈਂ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗਾ। ਮੇਰਾ ਅੱਜ ਦਾ ਵਿਸ਼ਾ ਹੈ ਨਿਸ਼ਾਨੇ ਸਿੱਖੀ, ਪੰਜ ਹਰਫ ਕਾਫ। ਜਦੋਂ ਦੁਨੀਆਂ ਦੀ ਹਿਸਟਰੀ ਪੜ੍ਹਦੇ ਹਾਂ, ਇਤਿਹਾਸ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਫਿਰ ਪਤਾ ਚੱਲਦਾ ਹੈ ਕੁਦਰਤ ਨੇ ਹਰ ਚੀਜ਼ ਦੀ ਪਹਿਚਾਣ ਵਾਸਤੇ ਕੁਝ ਚਿੰਨ੍ਹ ਬਣਾ ਰੱਖੇ ਨੇ। ਅਸੀਂ ਉਹਨਾਂ ਦੇ ਰੰਗ ਰੂਪ ਜਾਂ ਦਿੱਖ ਤੋਂ ਉਹਨਾਂ ਦੀ ਪਹਿਚਾਣ ਕਰ ਸਕਦੇ ਹਾਂ। ਵੱਖ ਵੱਖ ਜੀਵਾਂ ਦੀ ਬਨਸਪਤੀ ਦੀ ਪਹਿਚਾਣ ਉਹਨਾਂ ਦੀ ਬਾਹਰੀ ਦਿੱਖ ਤੋਂ ਹੁੰਦੀ ਹੈ। ਮਨੁੱਖ ਦੁਆਰਾ ਉਸਾਰੇ ਹੋਏ ਧਰਮ ਅਸਥਾਨਾਂ ਦਾ ਅੰਦਾਜ਼ਾ ਵੀ ਉਹਨਾਂ ਦੀ ਬਾਹਰੀ ਦਿੱਖ ਤੋਂ ਹੀ ਲਗਾਇਆ ਜਾਂਦਾ ਹੈ। ਜਿਸ ਇਮਾਰਤ 'ਤੇ ਕ੍ਰਾਸ ਬਣਿਆ ਹੋਵੇ, ਉਸ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗਿਰਜਾ ਘਰ ਹੈ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ। ਇਸੇ ਤਰ੍ਹਾਂ ਹੀ ਜਦੋਂ ਮਸਜਿਦ ਨੂੰ ਵੇਖਦੇ ਹਾਂ, ਆਪਣੀ ਹੀ ਉਹਨਾਂ ਦੀ ਇੱਕ ਵਿਸ਼ੇਸ਼ ਬਣਤਰ ਹੈ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਇਹ ਅਸਥਾਨ ਕੀ ਹੈ। ਦੇਖਣ ਵਾਲਾ ਸਹਿਜ ਸੁਭਾਅ ਹੀ ਦੇਖ ਕੇ ਅੰਦਾਜ਼ਾ ਲਾ ਲੈਂਦਾ ਹੈ ਇਹ ਮਸਜਿਦ ਹੈ। ਇਸੇ ਤਰ੍ਹਾਂ ਹੀ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਵੇਖ ਕੇ ਗੁਰੂ ਘਰ ਦਾ ਅਹਿਸਾਸ ਹੁੰਦਾ ਹੈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਹੈ ਕਿਹੜਾ ਸਥਾਨ ਹੈ ਸਹਿਜ ਸੁਭਾਅ ਹੀ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਇਸ ਗੱਲ ਦਾ ਪ੍ਰਤੀਕ ਹੈ ਇਸ ਗੱਲ ਦੀ ਗਵਾਹੀ ਭਰ ਦਿੰਦਾ ਤੇ ਸੋਚ ਵੇਖਣ ਵਾਲਾ ਪਹਿਲੀ ਹੀ ਦਿੱਖ ਦੇ ਵਿੱਚ ਇਹ ਅੰਦਾਜ਼ਾ ਲਾ ਲੈਂਦਾ ਹੈ ਕਿ ਇਹ ਸਾਡੇ ਗੁਰਾਂ ਦਾ ਅਸਥਾਨ ਹੈ ਇਹ ਸਿੱਖਾਂ ਦਾ ਆਪਣਾ ਗੁਰ ਅਸਥਾਨ ਹੈ ਗੁਰੂ ਘਰ ਹੈ ਇਸੇ ਤਰ੍ਹਾਂ ਹੀ ਹਰ ਧਾਰਮਿਕ ਅਸਥਾਨ ਦੇ ਆਪਣੇ ਖਾਸ ਪਹਿਚਾਣ ਚਿੰਨ੍ਹ ਨੇ ਇਸੇ ਤਰ੍ਹਾਂ ਪੁਲਿਸ ਅਫਸਰ ਜਾਂ ਮਿਲਟਰੀ ਵਾਲਿਆਂ ਦੀ ਵਰਦੀ ਤੇ ਲੱਗੇ ਹੋਏ ਚਿੰਨ੍ਹ ਜਾਂ ਸਟਾਰ ਤੋਂ ਪਤਾ ਲੱਗ ਜਾਂਦਾ ਹੈ ਇਸ ਅਫਸਰ ਦਾ ਰੈਂਕ ਕੀ ਹੈ ਤੇ ਇਹ ਕਿੰਨੀ ਕੁ ਪਹੁੰਚ ਰੱਖਦਾ ਹੈ ਇਹਦੀ ਕੀ ਅਹਿਮੀਅਤ ਹੈ ਇਹ ਕਿਸ ਤਰ੍ਹਾਂ ਵਿਚਰਦਾ ਹੈ ਧਾਰਮਿਕ ਚਿੰਨ੍ਹ ਤੋਂ ਜਾਂ ਬਾਹਰੀ ਲਿਬਾਸ ਤੋਂ ਮਨੁੱਖ ਦੇ ਧਰਮ ਦਾ ਪਤਾ ਲੱਗ ਜਾਂਦਾ ਹੈ ਮੂੰਹ ਤੇ ਪੱਟੀ ਬੰਨੀ ਹੋਵੇ ਤੇ ਸਿਰ ਤੇ ਵਾਲ ਘਸਾ ਕੇ ਮੁੰਨੇ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਜੈਨੀ ਹੈ ਗੈਰੂਏ ਵਸਤਰ ਪਹਿਨੇ ਹੋਣ ਪਛਾਣਿਆ ਜਾਂਦਾ ਹੈ ਇਹ ਸੰਨਿਆਸੀ ਹੈ ਜੋਗੀ ਦੀ ਪਛਾਣ ਜਟਾਵਾਂ ਹੱਥ ਵਿੱਚ ਖੱਪਰ ਮੋਢੇ ਉੱਤੇ ਝੋਲਾ ਤੇ ਹੱਥ ਵਿੱਚ ਚਿਮਟਾ ਹੋਣ ਕਰਕੇ ਹੁੰਦੀ ਹੈ ਪਰ ਸੰਪਰਦਾ ਦੇ ਆਪਣੇ ਚਿੰਨ੍ਹ ਹੁੰਦੇ ਨੇ ਹਿੰਦੂਆਂ ਦੀ ਪਛਾਣ ਤਿਲਕ ਅਤੇ ਜਨੇਊ ਤੋਂ ਹੁੰਦੀ ਹੈ ਈਸਾਈ ਗੱਲ ਵਿੱਚ ਕ੍ਰਾਸ ਜਿਹੜਾ ਹੈ ਉਹ ਲਟਕਾ ਕੇ ਰੱਖਦੇ ਨੇ ਗਲੇ ਦੇ ਵਿੱਚ ਉਹਨਾਂ ਦੇ ਕ੍ਰੋਸ ਜਿਹੜਾ ਹੈ ਕ੍ਰਾਸ ਜਿਹੜਾ ਲਟਕਾਇਆ ਹੁੰਦਾ ਹੈ ਸਿੱਖ ਦੀ ਪਛਾਣ ਕੇਸ ਅਤੇ ਦਸਤਾਰ ਨੇ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਤੇ ਜਦੋਂ ਮਨੁੱਖ ਸੰਪੂਰਨ ਰੂਪ ਵਿੱਚ ਤਿਆਰ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਉੱਪਰ ਚਿੰਨ੍ਹਾਂ ਦੀ ਮੋਹਰ ਲਾ ਦਿੱਤੀ ਇਹ ਚਿੰਨ੍ਹ ਕੇਵਲ ਬਾਹਰੀ ਦਿਖਾਵੇ ਲਈ ਨਹੀਂ ਸਗੋਂ ਇਹਨਾਂ ਦੇ ਪਿੱਛੇ ਬੜੀ ਡੂੰਘੀ ਫਲਾਸਫੀ ਸੀ ਸੰਨ 1699 ਦੀ ਵਿਸਾਖੀ 30 ਮਾਰਚ ਨੂੰ ਸੀ ਇਸ ਦਿਨ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਹੋਈ ਸਿੱਖੀ ਦੀ ਲਹਿਰ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨਤਾ ਬਖਸ਼ਿਸ਼ ਕੀਤੀ ਜੋ ਕ੍ਰਾਂਤੀ ਗੁਰੂ ਸਾਹਿਬ ਨੇ ਇਸ ਦਿਨ ਲਿਆਂਦੀ ਉਹ ਸਮੁੱਚੇ ਮਨੁੱਖਾਂ ਦੀ ਕ੍ਰਾਂਤੀ ਸੀ ਗੁਰੂ ਸਾਹਿਬਾਨ ਨੇ ਖਾਲਸੇ ਦੀ ਨੁਹਾਰ ਬਦਲਣ ਤੋਂ ਇਲਾਵਾ ਪਹਿਲੇ ਪਾਤਸ਼ਾਹ ਤੋਂ ਚੱਲੀ ਆ ਰਹੀ ਚਰਨ ਪੌਲ ਨੂੰ ਵੀ ਖੰਡੇ ਦੀ ਪੌਲ ਵਿੱਚ ਬਦਲ ਕੇ ਸਿੱਖਾਂ ਨੂੰ ਹਰ ਸਮੇਂ ਪੰਜ ਕਕਾਰ ਧਾਰਨ ਕਰਨ ਦਾ ਵੀ ਉਪਦੇਸ਼ ਦਿੱਤਾ ਇੱਕ ਫਾਰਸੀ ਦੇ ਵਿਦਵਾਨ ਨੇ ਸਿੱਖ ਦਾ ਨਕਸ਼ਾ ਪੇਸ਼ ਕਰਦੇ ਹੋਏ ਜੋ ਆਪਣੇ ਲਫ਼ਜ਼ਾਂ ਦੇ ਵਿੱਚ ਲਿਖਿਆ ਹੈ ਉਹ ਲਿਖਦਾ ਹੈ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ ਹਰਗਜ਼ ਨਾਬਾਸ਼ਦ ਈ ਪੰਜ ਮੁਆਫ ਇਹ ਪੰਜ ਕਾਫ ਕੱਕੇ ਕਿਹੜੇ ਨੇ ਉਹ ਫਿਰ ਅੱਗੇ ਜਵਾਬ ਦਿੰਦਾ ਹੈ ਕੜਾ ਕਾਰ ਦੋ ਕਾਸ਼ ਕੰਘਾ ਵਿਦਾ ਕੜਾ ਕਾਰ ਦੋ ਕਾਸ਼ ਕੰਘਾ ਵਿਦਾ ਬਿਲਾ ਕੇਸ ਹੇਚ ਅਸਤ ਜੁਮਲਾ ਨਿਸ਼ਾ ਕੜਾ ਕਿਰਪਾਨਕ ਸ਼ਹਿਰਾ ਕੰਘਾ ਤੇ ਕੇਸ ਹੈ ਸਿੱਖ ਦੀਆਂ ਨਿਸ਼ਾਨੀਆਂ ਨੇ ਇਹਨਾਂ ਨਿਸ਼ਾਨੀਆਂ ਤੋਂ ਸਿੱਖ ਦੀ ਪਹਿਚਾਣ ਹੁੰਦੀ ਹੈ ਪਰ ਨਾਲ ਹੀ ਹਰ ਨਿਸ਼ਾਨੀ ਵਿੱਚ ਬੜੀ ਡੂੰਘੀ ਵਿਚਾਰਧਾਰਾ ਤੇ ਰਮਜ ਗੁਰੂ ਸਾਹਿਬਾਨ ਨੇ ਭਰ ਦਿੱਤੀ ਹੈ ਕੇਸ ਪਰਮਾਤਮਾ ਵੱਲੋਂ ਸੰਸਾਰ ਦੇ ਹਰ ਮਨੁੱਖ ਨੂੰ ਬਖਸ਼ਿਆ ਹੋਇਆ ਇੱਕ ਕੁਦਰਤੀ ਤੋਹਫ਼ਾ ਹੈ ਸਮੇਂ ਦੇ ਨਾਲ ਨਾਲ ਜਿਵੇਂ ਜੀਵ ਵਿਕਾਸ ਕਰਦਾ ਹੈ ਤਿਵੇਂ ਤਿਵੇਂ ਕੇਸਾਂ ਦੀ ਲੰਬਾਈ ਵੀ ਵੱਧਦੀ ਜਾਂਦੀ ਹੈ ਅੱਜ ਕੁਝ ਭੁੱਲੜ ਵੀਰ ਜਿਨ੍ਹਾਂ ਨੂੰ ਬਜ਼ੁਰਗਾਂ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਦਿੱਤੀ ਉਹ ਦਾੜੀ ਤੇ ਕੇਸਾਂ ਬਾਰੇ ਕਈ ਤਰ੍ਹਾਂ ਦੇ ਅਜੀਬੋ ਗਰੀਬ ਪ੍ਰਸ਼ਨ ਕਰਦੇ ਨੇ ਕਈ ਨੌਜਵਾਨ ਕਹਿੰਦੇ ਸੁਣੇ ਜਾਂਦੇ ਨੇ ਕਿ ਦਾੜੀ ਕੇਸ ਰੱਖਣ ਦਾ ਕੀ ਫਾਇਦਾ ਹੈ ਸਿੱਖੀ ਤਾਂ ਮਨ ਦੀ ਚਾਹੀਦੀ ਹੈ ਅਜਿਹੇ ਨੌਜਵਾਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਮਨ ਦੀ ਸਿੱਖੀ ਨਿਭਾਉਣੀ ਤਨ ਦੀ ਸਿੱਖੀ ਨਿਭਾਉਣ ਨਾਲੋਂ ਕਿਤੇ ਔਖੀ ਹੈ ਜੋ ਅਸੀਂ ਗੁਰੂ ਦਾ ਹੁਕਮ ਮੰਨ ਕੇ ਪੰਜ ਕਕਾਰ ਨਹੀਂ ਧਾਰਨ ਕਰ ਸਕਦੇ ਤਾਂ ਮਨ ਦੀ ਸਿੱਖੀ ਜਿਸ ਵਿੱਚ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਬਾਣੀ ਪੜਨੀ ਗੁਰਦੁਆਰਾ ਸਾਹਿਬ ਜਾਣਾ ਸਦਾ ਸੱਚ ਬੋਲਣਾ ਸੱਚ ਸੁਣਨਾ ਸੱਚ ਵੇਖਣਾ ਧਰਮ ਦੀ ਕਿਰਤ ਕਰਨੀ ਤੇ ਸਭ ਦੇ ਅੰਦਰ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖਣ ਵਿੱਚ ਕਿਵੇਂ ਪਰਪੱਕ ਰਹਿ ਸਕਦੇ ਹਾਂ ਜਿਵੇਂ ਕਿਸੇ ਖੇਤ ਵਿੱਚ ਫਸਲ ਦੀ ਪੈਦਾਵਾਰ ਲਈ ਬੀਜ ਪਾਉਣਾ ਨਿਹਾਇਤ ਜ਼ਰੂਰੀ ਹੈ ਉੱਥੇ ਫਸਲ ਦੀ ਰਾਖੀ ਲਈ ਬਾੜ ਲਾਉਣੀ ਵੀ ਜ਼ਰੂਰੀ ਹੈ ਕੋਈ ਆਪਣੇ ਅੰਦਰ ਖਾਲਸੇ ਵਾਲੇ ਗੁਣ ਪੈਦਾ ਕਰਨੇ ਜਿੱਥੇ ਅਤਿ ਜ਼ਰੂਰੀ ਨੇ ਉੱਥੇ ਪੰਜ ਕਕਾਰਾਂ ਰੂਪੀ ਜੋ ਸਿੱਖੀ ਦੀ ਵਾੜ ਹੈ ਲਗਾਉਣੀ ਵੀ ਅਤਿ ਅੰਤ ਜ਼ਰੂਰੀ ਹੈ ਜੇ ਕਿਤੇ ਕਲਗੀਧਰ ਪਾਤਸ਼ਾਹ ਸਾਨੂੰ ਇਹ ਨਿਆਰਾ ਸਰੂਪ ਨਾ ਬਖਸ਼ਦੇ ਤਾਂ ਸਿੱਖ ਮਤ ਵੀ ਹੋਰਨਾਂ ਮਤਾਂ ਦੀ ਤਰ੍ਹਾਂ ਮਿਲਗੋਬਾ ਹੋ ਜਾਂਦਾ ਤੇ ਅਸਲੀ ਮਤ ਦੀ ਥਾਂ ਟਿਕਾਣਾ ਨਹੀਂ ਸੀ ਲੱਭਣਾ ਜੇ ਅੱਜ ਸਿੱਖ ਧਰਮ ਹੋਰਨਾਂ ਮਤਾਂ ਵਾਂਗੂ ਬ੍ਰਾਹਮਣੀ ਮਤ ਦੇ ਅੰਦਰ ਗਰਕ ਨਹੀਂ ਹੋਇਆ ਤਾਂ ਇਸ ਦਾ ਇੱਕੋ ਇੱਕ ਕਾਰਨ ਸਾਡਾ ਨਿਆਰਾ ਸਰੂਪ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਸਿੱਖਾਂ ਨੇ ਆਪਣੇ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖਿਆ ਹੈ ਉੱਥੇ ਉਹਨਾਂ ਦੀ ਹੋਂਦ ਇੱਕ ਵੱਖਰੀ ਕੌਮ ਦੇ ਸਥਾਈ ਰੂਪ ਵਿੱਚ ਪ੍ਰਗਟ ਹੋਈ ਹੈ ਇਹਦੀਆਂ ਮਿਸਾਲਾਂ ਮੈਂ ਇੰਗਲੈਂਡ ਦੀ ਦੇ ਸਕਦਾ ਹਾਂ। ਇੰਗਲੈਂਡ ਦੇ ਵਿੱਚ ਤੁਹਾਨੂੰ ਇੱਕ ਵੱਖਰੀ ਕੌਮ ਦੇ ਤੌਰ ਦੇ ਉੱਤੇ ਮਾਨਤਾ ਵਜੋਂ ਵੇਖਿਆ ਜਾਂਦਾ ਹੈ। ਕੈਨੇਡਾ ਅਮਰੀਕਾ ਦੀਆਂ ਮਿਸਾਲਾਂ ਤੁਹਾਡੇ ਮੋਹਰੇ ਨੇ। ਫਰਾਂਸ ਜਰਮਨ ਦੇ ਵਿੱਚ ਵੀ ਤੁਹਾਨੂੰ ਇੱਕ ਇਸੇ ਤਰ੍ਹਾਂ ਇਟਲੀ ਦੇ ਵਿੱਚ ਵੀ ਤੁਹਾਨੂੰ ਵੱਖਰੇ ਰੂਪ ਦੇ ਵਿੱਚ ਵੇਖਿਆ ਜਾਂਦਾ ਹੈ, ਇੱਕ ਵੱਖਰੀ ਕੌਮ ਵਜੋਂ ਦੇਖਿਆ ਜਾਂਦਾ ਹੈ। ਮੇਰੇ ਕੇਸ, ਮੇਰੀ ਦਾੜੀ ਤੇ ਸੀਸ ਤੇ ਸਜਾਈ ਹੋਈ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹੈ। ਇਹ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤਾ ਹੋਇਆ ਵਿਸ਼ੇਸ਼ ਪਛਾਣ ਪੱਤਰ ਹੈ। ਇਹ ਪ੍ਰਗਟ ਕਰਦਾ ਹੈ ਕਿ ਖਾਲਸੇ ਦੀ ਵਿਚਾਰਧਾਰਾ ਬਿਲਕੁਲ ਨਿਆਰੀ ਤੇ ਨਵੀਨ ਹੈ। ਜੇਕਰ ਅਸੀਂ ਗੁਰੂ ਸਾਹਿਬਾਨ ਦੇ ਬਖਸ਼ੇ ਹੋਏ ਇਸ ਸਰੂਪ ਦਾ ਤਿਰਸਕਾਰ ਕਰਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਦਾੜੀ ਕੇਸਾਂ ਦੀ ਹੀ ਬੇਅਦਬੀ ਨਹੀਂ ਕਰ ਰਹੇ, ਸਗੋਂ ਆਪਣੇ ਗੁਰੂ ਵੱਲੋਂ ਮੁੱਖ ਵੀ ਮੋੜ ਰਹੇ ਹਾਂ, ਗੁਰੂ ਦੀ ਵੀ ਨਰਾਦਰੀ ਕਰਦੇ ਪਏ ਹਾਂ। ਸਾਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਤੇ ਜੇਕਰ ਇਸੇ ਤਰ੍ਹਾਂ ਹੀ ਜੇਕਰ ਹੋਰ ਅੱਗੇ ਆਪਾਂ ਇਸੇ ਵਿਚਾਰ ਨੂੰ ਵੇਖਦੇ ਹਾਂ, ਕੰਘਾ ਕੇਸਾਂ ਵਿੱਚ ਸਾਂਭਿਆ ਹੋਇਆ ਕੰਘਾ ਸਾਨੂੰ ਹਰ ਵੇਲੇ ਚੇਤਾਵਨੀ ਦਿੰਦਾ ਹੈ ਕਿ ਸਿੱਖ ਕਦੇ ਢਿੱਲੜ ਨਹੀਂ ਹੋ ਸਕਦਾ। ਸਿੱਖ ਨੂੰ ਦੋ ਵੇਲੇ ਭਾਵ ਸਵੇਰ ਤੇ ਸ਼ਾਮ ਕੰਘਾ ਕਰਨ ਦੀ ਹਦਾਇਤ ਹੈ ਤੇ ਭਾਈ ਨੰਦ ਲਾਲ ਜੀ ਇਸ ਦੇ ਬਾਰੇ ਕੀ ਲਿਖਦੇ ਨੇ। ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬਾਦਈ। ਕੰਘਾ ਰੱਖਣ ਦੇ ਮਨੋਰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਦੂਰ ਅੰਦੇਸ਼ੀ ਇਹ ਸੀ ਕਿ ਕਿਤੇ ਸਿੱਖ ਕੇਸ ਰੱਖ ਕੇ ਜਟਾਧਾਰੀ ਨਾ ਹੋ ਜਾਵੇ। ਕੰਘਾ ਉਸ ਨੂੰ ਚੇਤਾਵਨੀ ਦਿੰਦਾ ਰਹਿ ਕੇ ਸਿੱਖ ਨੇ ਇਸ ਦੀ ਵਰਤੋਂ ਕੇਸਾਂ ਨੂੰ ਸਿਹਤਮੰਦ ਰੱਖਣ ਲਈ ਵੀ ਕਰਨੀ ਹੈ ਤੇ ਕੜਾ ਕੀ ਹੈ। ਉਹ ਗੁਰੂ ਨੇ ਸਾਨੂੰ ਕਕਾਰ ਇੰਨੇ ਪਵਿੱਤਰ ਦਿੱਤੇ, ਅਸੀਂ ਉਹਨਾਂ ਦੀ ਪਰਿਭਾਸ਼ਾ ਹੀ ਨਹੀਂ ਸਮਝ ਸਕੇ, ਉਹਨਾਂ ਦੀ ਡੈਫੀਨੇਸ਼ਨ ਹੀ ਨਹੀਂ ਸਮਝ ਸਕੇ। ਕੜਾ ਕੀ ਹੈ? ਸਾਡੀ ਬਾਂਹ ਵਿੱਚ ਪਾਇਆ ਹੋਇਆ ਕੜਾ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਜਿਹਾ ਕੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵੀਣੀ ਦੇ ਦੁਆਲੇ ਸੋਭਦਾ ਸੀ, ਜੋ ਵਾਂ ਦੀਨ ਦੁਨੀਆਂ ਦੀ ਰੱਖਿਆ ਲਈ ਉੱਪਰ ਉੱਠਦੀ ਸੀ ਅਤੇ ਜਿਸ ਵਾਂ ਦੇ ਅੰਦਰ ਦੁਸ਼ਟਾਂ ਨੂੰ ਜੜੋਂ ਖੇਡ ਸਕਣ ਦਾ ਨਿਰਭੈ ਬਲ ਸੀ। ਤੇ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਨੇ, ਕੜਾ ਗੁਰੂ ਵੱਲੋਂ ਬਖਸ਼ਿਆ ਹੋਇਆ ਇੱਕ ਮਹਾਨ ਤੋਹਫਾ ਹੈ। ਇਹ ਯਾਦ ਦਿਵਾਉਂਦਾ ਹੈ ਗੌਰ ਇਤਿਹਾਸ ਦਾ ਉਹ ਕਾਂਡ ਦੀ, ਜਦੋਂ ਸਿੱਖ ਗੁਰਮਤ ਅਸੂਲਾਂ ਵਿੱਚ ਪਰਪੱਕ ਹੋ ਕੇ ਵਹਿਮਾਂ ਭਰਮਾਂ ਦੇ ਸ਼ੰਕਿਆਂ ਤੋਂ ਪਰੁੱਠ ਚੁੱਕੇ ਸਨ। ਗੁਰਮਤ ਦੇ ਇਹਨਾਂ ਸਿੱਧਕਵਾਨਾਂ ਨੂੰ ਕੋਈ ਵੀ ਦੇਵੀ ਦੇਵਤਾ ਨਹੀਂ ਡਰਾ ਸਕਦਾ ਸੀ ਤੇ ਨਾ ਹੀ ਇਹ ਸ਼ਨੀ ਦੇਵਤੇ ਜਾਂ ਭੈ ਮੰਨਣ ਵਾਸਤੇ ਤਿਆਰ ਸਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਬੇਦਵਾ ਬ੍ਰਾਹਮਣ ਆਇਆ ਅਤੇ ਉਹਨਾਂ ਨੇ ਕਿਹਾ, ਤੁਹਾਨੂੰ ਅਤੇ ਸਾਰੇ ਸਿੰਘਾਂ ਦੇ ਕਸ਼ਟ ਟਲ ਜਾਣਗੇ ਜੇਕਰ ਤੁਸੀਂ ਜਿਸ ਤਰ੍ਹਾਂ ਦਾ ਇਤਿਹਾਸ ਵਿੱਚੋਂ ਲਿਖਿਆ ਮਿਲਦਾ ਹੈ ਕਿ ਤੁਸੀਂ ਸ਼ਨੀ ਦੀ ਪੂਜਾ ਕਰੋ, ਸ਼ਨੀ ਦੇਵਤੇ ਦੀ ਪੂਜਾ ਕਰੋ, ਇਸ ਤਰ੍ਹਾਂ ਦਾ ਬਲਗੋਭਾ ਜਿਹਾ ਸਾਡੇ ਇਤਿਹਾਸ ਵਿੱਚੋਂ ਵੀ ਮਿਲਦਾ ਹੈ। ਪਰ ਗੱਲ ਕੀ ਹੈ? ਅਸਲ ਗੱਲ ਅਸੂਲਾਂ ਦੀ ਹੈ। ਅਸੂਲ ਵਿੱਚ ਪੂਰੀ ਤਰ੍ਹਾਂ ਪਰਪੱਕ ਸਨ ਅਤੇ ਬੇਦਵੇ ਬਾਹਮਣ ਦੇ ਪਿੱਛੇ ਜਾ ਕੇ ਉਸ ਕੋਲੋਂ ਸਾਰਾ ਸਮਾਨ ਖੋਹ ਕੇ ਮਾਂ ਦੀ ਦਾਲ ਅਤੇ ਬੜੇ ਬਣਾ ਕੇ ਤੇਲ ਵਿੱਚ ਤਲ ਕੇ ਲੰਗਰ ਵਿੱਚ ਵਰਤਾਏ ਗਏ ਅਤੇ ਲੋਹੇ ਨੂੰ ਢਾਲ ਕੇ ਕੜੇ ਬਣਾ ਕੇ ਬਾਹਾਂ ਵਿੱਚ ਪਾਏ ਗਏ। ਜਦੋਂ ਗੁਰੂ ਸਾਹਿਬਾਨ ਨੂੰ ਇਸ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਹ ਬਹੁਤ ਪ੍ਰਸੰਨ ਹੋਏ ਅਤੇ ਕਹਿਣ ਲੱਗੇ ਕਿ ਅੱਜ ਤੁਸੀਂ ਵਹਿਮਾਂ ਭਰਮਾਂ ਦੀ ਲੰਮੀ ਦੌੜ ਜਿੱਤ ਲਈ ਹੈ ਅਤੇ ਗੁਰੂ ਸਾਹਿਬਾਨ ਨੇ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾਉਣ ਸਮੇਂ ਇਸ ਕੜੇ ਨੂੰ ਪੰਜ ਕਕਾਰਾਂ ਵਿੱਚ ਸ਼ਾਮਲ ਕਰ ਦਿੱਤਾ। ਕੜਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਵਹਿਮਾਂ ਭਰਮਾਂ ਦੇ ਕਰਮ ਕਾਂਡਾਂ ਤੋਂ ਮੁਕਤ ਹੈ। ਜੇ ਅਸੀਂ ਕੜਾ ਪਾ ਕੇ ਵੀ ਉਸੇ ਹੱਥ ਨਾਲ ਬੇਈਮਾਨੀ ਕਰੀਏ, ਉਸੇ ਹੱਥ ਵਿੱਚ ਕਲਮ ਫੜ ਕੇ ਕਿਸੇ ਦਾ ਬੁਰਾ ਕਰੀਏ, ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਕੜੇ ਦੀ ਅਹਿਮੀਅਤ ਦੀ ਸਮਝ ਨਹੀਂ ਆਈ। ਇਹ ਅਕਸਰ ਹੀ ਆਪਾਂ ਅੱਜ ਕੜੇ ਦੀ ਮਹਾਨਤਾ ਦੀ ਜਿਹੜੀ ਗੱਲ ਹੈ ਜਿੱਥੇ ਉਸ ਦੇ ਨਾਲ ਗੁਰੂ ਨੇ ਕਸ਼ਹਿਰਾ ਦਿੱਤਾ ਹੈ, ਮੇਰੇ ਲੱਕ ਦੁਆਲੇ ਪਹਿਨਿਆ ਹੋਇਆ ਕਸ਼ਹਿਰਾ ਜਿੱਥੇ ਨੰਗੇਜ਼ ਨੂੰ ਪੂਰੀ ਤਰ੍ਹਾਂ ਢੱਕਦਾ ਹੈ, ਉੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਆਪਣੇ ਆਚਰਨ ਉੱਚਾ ਅਤੇ ਸੁੱਚਾ ਰੱਖਣਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਿੱਖ ਨੂੰ ਆਪਣਾ ਕਿਰਦਾਰ ਉੱਚਾ ਰੱਖਣ ਦਾ ਉਪਦੇਸ਼ ਦਿੰਦੇ ਹੋਏ ਫਰਮਾਇਆ ਹੈ, ਅੱਖੀ ਸੂਤਕ ਵੇਖਣਾ ਪਰ ਤਰ ਪਰ ਥਨ ਰੂਪ। ਭਾਈ ਗੁਰਦਾਸ ਜੀ ਨੇ ਆਪਣੀਆਂ 12ਵੇਂ ਸਿੱਖਾਂ ਨੂੰ ਆਪਣਾ ਆਚਰਨ ਆਦਰਸ਼ ਬਣਾਉਣ ਦਾ ਉਪਦੇਸ਼ ਦਿੰਦੇ ਹੋਏ ਫਰਮਾਇਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਸੰਸਾਰ ਦੇ ਬਹੁਤ ਸਾਰੇ ਪੀਰ ਪੈਗੰਬਰ ਬਲੀ ਯੋਧੇ ਵੀ ਆਪਣੇ ਚਰਿੱਤਰ ਤੋਂ ਡਿੱਗ ਕੇ ਬੇਕਾਰੀ ਹੋ ਗਏ ਤੇ ਆਪਣਾ ਜੀਵਨ ਮਨੋਰਥ ਹੀ ਭੁੱਲ ਗਏ। ਕੁਝ ਗ੍ਰਹਿਸਥੀ ਜੀਵਨ ਤੋਂ ਭੱਜ ਗਏ, ਉਹਨਾਂ ਨੇ ਲੰਗੋਟੇ ਪਹਿਨ ਲਏ, ਜੰਗਲਾਂ ਵਿੱਚ ਡੇਰੇ ਲਾ ਲਏ ਤੇ ਦੂਜੇ ਉਹ ਸਨ ਜਿਹੜੇ ਧੋਤੀਆਂ ਪਹਿਨ ਕੇ ਧੋਤੀ ਵਾਂਗੂ ਹੀ ਢਿੱਲੇ ਤੇ ਬਿਹਤ ਹਿੱਸੇ ਜੀਵਨ ਵਾਲੇ ਨੂੰ ਹੋ ਗਏ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਖਾਲਸਾ ਸਾਜਨ ਸਮੇਂ ਸਿੱਖ ਦੀ ਜ਼ਿੰਦਗੀ ਹੀ ਕੁਝ ਵੱਖਰੀ ਕਰ ਦਿੱਤੀ, ਨਾ ਤਾਂ ਸਿੱਖ ਗ੍ਰਸਤ ਜੀਵਨ ਤੋਂ ਭੱਜਿਆ ਤੇ ਨਾ ਹੀ ਬੇਕਾਰਾਂ ਵਿੱਚ ਫਸਿਆ। ਇਸ ਦੇ ਨਾਲ ਹੀ ਕਿਰਪਾਨ, ਕਿਰਪਾਨ ਮਨੁੱਖ ਦੀ ਗੈਰਤ ਤੇ ਸੂਰਬੀਰਤਾ ਦੀ ਪ੍ਰਤੀਕ ਹੈ। ਮਨੁੱਖ ਦੇ ਅੰਦਰੋਂ ਕਿਤੇ ਸੂਰਬੀਰਤਾ ਜਾਂ ਗੈਰਤ ਮਿਟ ਨਾ ਜਾਵੇ, ਇਸ ਲਈ ਕਿਰਪਾਨ ਨੂੰ ਹਰ ਵੇਲੇ ਧਾਰਨ ਕਰਨ ਦਾ ਉਪਦੇਸ਼ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਹੈ। 1699 ਦੀ ਵਿਸਾਖੀ ਤੋਂ ਪਹਿਲਾਂ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਚਰਨ ਪੌਲ ਦਿੱਤੀ ਜਾਂਦੀ ਸੀ, ਜਿਸ ਮਨੁੱਖ ਦੀ ਕਲਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਦੋਂ ਉਹ ਮਨੁੱਖ ਸੰਪੂਰਨ ਹੋ ਗਿਆ ਤਾਂ ਗੁਰੂ ਸਾਹਿਬਾਨ ਨੇ ਅੰਮ੍ਰਿਤ ਪਾਨ ਕਰਵਾ ਕੇ ਉਸ ਉੱਤੇ ਸੰਪੂਰਨਤਾ ਦੀ ਮੋਹਰ ਲਾ ਦਿੱਤੀ ਤੇ ਪੰਜ ਕਕਾਰ ਬਖਸ਼ ਕੀਤੇ ਕਿ ਇਸ ਮਨੁੱਖ ਨੂੰ ਕੁਦਰਤ ਵੱਲੋਂ ਜਨਮ ਤੋਂ ਹੀ ਮਿਲੇ। ਉਹਨਾਂ ਦੀ ਸੰਭਾਲ ਲਈ ਅਸੀਂ ਕੰਘਾ ਵੀ ਕੇਸਾਂ ਵਿੱਚ ਰੱਖਦੇ ਹਾਂ, ਕਛਹਿਰਾ ਤੇ ਕੜਾ ਵੀ ਅਸੀਂ ਪਹਿਨਦੇ ਹਾਂ, ਪਰ ਜਦੋਂ ਕਿਰਪਾਨ ਧਾਰਨ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਸ ਪਹਿਨਣ ਤੋਂ ਕਈ ਵਾਰ ਇਨਕਾਰੀ ਹੋ ਜਾਂਦੇ ਹਾਂ। ਕਿਰਪਾਨ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਨੇ ਇਸ ਗੱਲ ਦਾ ਸੂਚਕ ਹੈ ਕਿ ਸਾਡਾ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀ ਹੋਈ ਕਿਰਪਾਨ ਨਾਲ ਕੋਈ ਪਿਆਰ ਨਹੀਂ ਹੈ। ਇਹ ਗੁਰੂ ਦੀ ਬਖਸ਼ੀ ਹੋਈ ਪਿਆਰ ਭਰੀ ਸੁਗਾਤ ਹੈ। ਜਿਸ ਮਨੁੱਖ ਦਾ ਗੁਰੂ ਦੀ ਬਖਸ਼ੀ ਹੋਈ ਕਿਰਪਾਨ ਨਾਲ ਪਿਆਰ ਨਹੀਂ, ਉਸ ਦਾ ਗੁਰੂ ਨਾਲ ਪਿਆਰ ਕਿਵੇਂ ਹੋਵੇਗਾ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਇਹ ਉਹ ਕਿਰਪਾਨ ਹੈ ਜੋ ਮੇਰੇ ਕਲਗੀਧਰ ਪਾਤਸ਼ਾਹ ਨੇ ਸਾਹਿਬਜ਼ਾਦੇ ਨੂੰ ਪਹਿਨਾਉਂਦਿਆਂ ਹੋਇਆ ਇਹ ਕਿਹਾ ਸੀ ਕਿ ਬੇਟਾ, ਇਹ ਦੁਸ਼ਟ ਦਮਨੀ ਹੈ, ਧਰਮ ਦੇ ਦੋਖੀਆਂ ਦੀ ਸੂਚਕ ਹੈ, ਇਸ ਨੂੰ ਪੂਰੇ ਬਲ ਨਾਲ ਬਾਹੋ ਅਤੇ ਨਿਸ਼ਚੇ ਨਾਲ ਹੀ ਧਰਮ ਦਾ ਨਾਸ਼ ਹੋਵੇਗਾ ਅਤੇ ਧਰਮੀਆਂ ਦੀ ਜੈ ਜੈਕਾਰ ਹੋਵੇਗੀ। ਗਾਤਰੇ ਵਿੱਚ ਪਾਈ ਹੋਈ ਕਿਰਪਾਨ ਉਸ ਕ੍ਰਾਂਤੀ ਦੀ ਯਾਦਗਾਰ ਹੈ ਜੋ ਕਲਗੀਧਰ ਪਾਤਸ਼ਾਹ ਨੂੰ ਸੈਂਕੜੇ ਸਾਲਾਂ ਦੇ ਮੁਰਦਾ ਹੋ ਚੁੱਕੇ ਭਾਰਤ ਅੰਦਰ ਲਿਆਂਦੀ ਸੀ ਤੇ ਦੁਨੀਆਂ ਦੇ ਲੋਕਾਂ ਨੇ ਅਨੇਕਾਂ ਕ੍ਰਾਂਤੀਕਾਰੀਆਂ ਨੂੰ ਦੇਖਦਿਆਂ ਹੋਇਆਂ ਜੋ ਦੇਸ਼ ਵਾਸੀਆਂ ਦੀਆਂ ਲੋੜਾਂ ਦੇ ਹਾਲਾਤ ਅਨੁਸਾਰ ਵੱਖ ਵੱਖ ਰੂਪ ਲੈਂਦੀਆਂ ਰਹੀਆਂ ਹਨ, ਭਾਵੇਂ ਉਹ ਫਰਾਂਸ ਦੀ ਰਾਜਨੀਤਿਕ ਕ੍ਰਾਂਤੀ ਸੀ ਜਾਂ ਰੂਸ ਦੀ ਆਰਥਿਕ ਤੇ ਸਮਾਜਿਕ ਕ੍ਰਾਂਤੀ ਸੀ। ਹਰ ਕ੍ਰਾਂਤੀ ਦੀ ਆਪਣੀ ਆਪਣੀ ਵਿਚਾਰ ਦੇ ਰੂਪ ਰੇਖਾ ਹੁੰਦੀ ਹੈ। ਜੋ ਕ੍ਰਾਂਤੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਅੰਦਰ ਲਿਆਂਦੀ ਉਹ ਸੀ ਮਨੁੱਖਤਾ ਜੀਵਨ ਦੀ ਕ੍ਰਾਂਤੀ। ਆਪ ਨੇ ਸੰਸਾਰ ਨੂੰ ਐਸੀ ਜੀਵਨ ਜਾਚ ਦਿੱਤੀ ਜੋ ਸੁਮੇਲ ਸੀ, ਨਵਿਰਤੀ ਸੀ, ਪ੍ਰਵਿਰਤੀ ਦਾ ਤਿਆਗ, ਗ੍ਰਹਿਣ ਯੋਗ ਅਤੇ ਰਾਜ ਧਰਮ ਅਤੇ ਸੂਰਮ ਗਤੀ ਦਾ ਅਸੰਸਕ ਅਤੇ ਦੁਸ਼ਟ ਦਮਨ ਹੋਣ ਦਾ ਇੱਕ ਆਪਣੇ ਆਪ ਦੇ ਵਿੱਚ ਪ੍ਰਤੀਕ ਸੀ। ਔਰ ਸਭ ਤੋਂ ਵੱਡੀ ਗੱਲ, ਗੁਰੂ ਗੋਬਿੰਦ ਸਿੰਘ ਜੀ 1699 ਨੂੰ ਖਾਲਸੇ ਦੀ ਸਾਜਨਾ ਕਰਦਿਆਂ ਹੋਇਆਂ ਹਰੇਕ ਵਰਗ ਨੂੰ ਉਹ ਦਬਲੇ ਕੁਚਲੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕਰਕੇ ਆਪਣਾ ਹੀ ਰੂਪ ਦੇ ਦਿੱਤਾ। ਆਪਣਾ ਹੀ ਉਹ ਲੋਕਾਂ ਦੇ ਹੱਥ ਸ੍ਰੀ ਸਾਹਿਬ ਕਿਰਪਾਨਾਂ ਦੇ ਦਿੱਤੀਆਂ ਜਿਹੜੇ ਆਪਣੀਆਂ ਬਹੁ ਬੇਟੀਆਂ ਨੂੰ ਹੱਥੀਂ ਤੋੜਦੇ ਰਹੇ। ਉਹ ਲੋਕ ਜਿਹੜੇ ਨਿਮਾਣੇ ਸਨ ਉਹਨਾਂ ਨੂੰ ਸਰਦਾਰ, ਉਹਨਾਂ ਨੂੰ ਸਿੰਘ, ਉਹਨਾਂ ਨੂੰ ਸੂਰਮ ਗਤੀ ਦੇ ਵਿੱਚ ਨਿਪੁੰਨਤਾ ਦੇ ਦਿੱਤੀ ਤੇ ਉਹਨਾਂ ਨੇ ਉਹੀ ਸਨ ਜਿਨ੍ਹਾਂ ਨੇ ਪਹਾੜੀ ਰਾਜਿਆਂ ਨਾਲ ਟੱਕਰ ਲਈ, ਉਹੀ ਸਨ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੜੇ। ਇਸੇ ਤਰ੍ਹਾਂ ਸਾਡਾ ਇੱਕ ਇਤਿਹਾਸ ਹੈ ਜਿਸ ਇਤਿਹਾਸ ਦੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ ਹੈ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਜਦੋਂ ਮੈਂ ਅੱਜ ਆਪਣੇ ਅੱਜ ਦੇ ਸਮਾਜ ਵੱਲ ਨਿਗਾਹ ਮਾਰਦਾ ਹਾਂ ਜਿੱਥੇ ਸਾਨੂੰ ਲੋੜ ਸੀ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ ਦੇ ਉੱਤੇ ਗੱਲ ਕਰਨ ਦੀ, ਜਿੱਥੇ ਖਾਲਸੇ ਦੀਆਂ ਉਹ ਸੂਰਮ ਗਤੀ ਦੀਆਂ ਬਾਤਾਂ ਦੀ ਗੱਲ ਕਰਨ ਦੀ, ਜਿੱਥੇ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ, ਜਿੱਥੇ ਉਹਦੀ ਵਿਚਾਰਧਾਰਾ ਬਹੁਤ ਵੱਡੇ ਪੱਧਰ ਤੇ ਹੋਣੀ ਚਾਹੀਦੀ ਸੀ ਪਰ ਉਸ ਦੇ ਉਲਟ ਆ ਪਿਛਲੇ ਦੋ ਕੁ ਹਫ਼ਤਿਆਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਮੈਂ ਜੋ ਦੇਖਿਆ ਮੇਰਾ ਮਨ ਭਰ ਆਇਆ। ਮੈਂ ਜੋ ਦੇਖਿਆ ਲਚਰਤਾ ਸਾਡਿਆਂ ਰੂਹਾਂ ਦੇ ਉੱਤੇ, ਸਾਡਿਆਂ ਦਰਵਾਜ਼ਿਆਂ ਦੇ ਉੱਤੇ ਨੱਚਦੀ ਮੈਨੂੰ ਦਿਖੀ ਹੈ ਹਰੇਕ ਨਾ ਹਰੇਕ ਦਿਨ। ਇੱਥੇ ਤੱਕ ਕਿ ਜਿਹੜੇ ਸਾਡੇ ਮੇਨ ਦਿਨ ਆਉਂਦੇ ਸਨ ਉਹਨਾਂ ਦਿਨਾਂ ਦੇ ਨੇੜੇ ਵੀ ਇਹ ਲਚਰਤਾ ਦੇ ਖੁੱਲ੍ਹੇ ਅਖਾੜੇ ਜਿਹੜੇ ਨੇ ਸਾਨੂੰ ਵੇਖਣ ਨੂੰ ਮਿਲੇ ਅਤੇ ਅਸੀਂ ਉਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਜੇਕਰ ਕਿਸੇ ਨੂੰ ਮੈਂ ਅੱਜ ਇਹ ਸਵਾਲ ਕਰ ਦੇਵਾਂ ਕਿ ਤੁਸੀਂ ਉੱਥੇ ਗਏ ਸੀ ਕਿ ਤੁਹਾਨੂੰ ਆਪਣੇ ਇਤਿਹਾਸ ਬਾਰੇ ਪਤਾ ਹੈ, ਉਹਨਾਂ ਦਾ ਜਵਾਬ ਕੁਛ ਟੇਢਾ ਜਿਹਾ ਆਵੇਗਾ, ਕਿਉਂਕਿ ਇਤਿਹਾਸ ਨੂੰ ਅਸੀਂ ਦਿਲੋਂ ਪਿਆਰ ਨਹੀਂ ਕੀਤਾ। ਜੇਕਰ ਅਸੀਂ ਦਿਲੋਂ ਪਿਆਰ ਕਰ ਲੈਂਦੇ ਤੇ ਅੱਜ ਸਾਡੇ ਜਿਹੜੇ ਇਹੋ ਜਿਹੇ ਹਾਲਾਤ ਨਾ ਬਣਦੇ, ਅੱਜ ਸਾਡਾ ਜਿਹੜਾ ਹੋਰ ਹਾਲਾਤ ਸਾਡੇ ਹੋਰ ਹੁੰਦੇ, ਸਾਡਾ ਜਿਉਣ ਦਾ ਢੰਗ ਤਰੀਕਾ ਹੋਰ ਹੁੰਦਾ, ਸਾਡੀ ਆਜ਼ਾਦੀ ਦੀ ਇੱਕ ਵੱਖਰੀ ਦਿੱਖ ਹੁੰਦੀ, ਅਸੀਂ ਆਪਣੇ ਆਪ ਵਿੱਚ ਜਿੱਥੇ ਮਾਣ ਤੇ ਫਕਰ ਮਹਿਸੂਸ ਕਰਦੇ ਹਾਂ। ਇਸ ਦੇ ਨਾਲ ਹੀ ਜੇਕਰ ਮੈਂ ਉਹ ਸਾਰੇ ਹੀ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਜੇਕਰ ਉਹਨਾਂ ਦੀ ਇੱਕ ਪ੍ਰਾਪਤੀ ਮੈਂ ਦੇਖਾਂ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿੱਥੇ ਅਸੀਂ ਬਹੁਤ ਵੱਡੀ ਤਗਾਹ ਦੇ ਵਿੱਚ ਵੱਡੇ ਵੱਡੇ ਨਗਰ ਕੀਰਤਨ ਕੱਢਦੇ ਹਾਂ ਕੈਨੇਡਾ ਤੋਂ ਅਮਰੀਕਾ ਤੋਂ ਲੈ ਕੇ ਜਰਮਨ ਫਰਾਂਸ ਇਟਲੀ ਜਿੱਥੇ ਜਿੱਥੇ ਵੀ ਆਪਾਂ ਬੈਠੇ ਹਾਂ ਇੱਕੋ ਚੀਜ਼ ਮਿਲਦੀ ਹੈ ਕਿ ਵਧੀਆ ਪਕਵਾਨਾਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਨਾ ਅਸੀਂ ਆਪਣੇ ਸਾਹਿਤ ਨੂੰ ਪੜ੍ਹਦੇ ਹਾਂ ਨਾ ਅਸੀਂ ਲਿਟਰੇਚਰ ਬਣਦੇ ਹਾਂ ਨਾ ਅਸੀਂ ਕੋਈ ਗੁਰੂ ਦੀ ਗੱਲ ਸੁਣਦੇ ਹਾਂ ਨਾ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜਦੇ ਹਾਂ ਸਿਰਫ ਦਾ ਸਿਰਫ ਦਿਖਾਵੇ ਦੇ ਵਿੱਚ ਹੀ ਅਸੀਂ ਆਪਣੀ ਸਿੱਖੀ ਨੂੰ ਕੈਦ ਕਰ ਲਿਆ ਹੈ ਜੇਕਰ ਅਸੀਂ ਆਪਣੇ ਕਕਾਰਾਂ ਦੀ ਪ੍ਰਦਰਸ਼ਨੀ ਦੇਖਣੀ ਹੋਵੇ ਤੇ ਆਹ ਜਿਹੜਾ ਅਪ੍ਰੈਲ ਦਾ ਮਹੀਨਾ ਹਰੇਕ ਵਰੇ ਆਉਂਦਾ ਹੈ ਇਹਦੇ ਵਿੱਚ ਵਾਹ ਖੂਬੀ ਦੇਖੀ ਜਾ ਸਕਦੀ ਹੈ ਪਰ ਜੇਕਰ ਅਸੀਂ ਇਹਨਾਂ ਦਾ ਸਾਨੂੰ ਪ੍ਰੋਫਿਟ ਕੀ ਹੋ ਰਿਹਾ ਹੈ ਇਹਦੇ ਵੱਲ ਸਾਨੂੰ ਜ਼ਰੂਰ ਝਾਤ ਮਾਰਨੀ ਪਵੇਗੀ ਆਓ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਜੁੜਦੇ ਹਾਂ ਇੱਕ ਵਾਰ ਦੇ ਨਾਲ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਆਪਦੇ ਨਾਲ ਅਗਲੀ ਗੱਲਬਾਤ ਜਾਰੀ ਰੱਖਾਂਗਾ
ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨਾ ਸਾਕੋ ਤੂੰ ਠਾਕਰੀ ਊਚ ਭਗਵਾਨਾ ਝੂਠ ਨਾ ਮਾਰੇ ਸੱਚ ਨੂੰ ਸੱਪ ਨੀ ਛੱਡ ਦੇ ਯਾਰ ਕਰਦੇ ਤਰਸ ਜਲਾਦ ਨਹੀਂ ਗੁਪਤ ਨੀ ਰਹਿੰਦੇ ਗਲ ਚੋਲਾ ਰੇਸ਼ਮ ਪਾ ਬਦੀ ਦਸਤਾਰ ਜੁੱਤੀ ਤਲੇਦਾਰ ਬਣਾਉਂਦਾ ਟੋਰ ਦੱਸਣ ਲਈ ਜ਼ੋਰ ਕੜੇ ਕਈ ਕਰਤਾ ਗੁਰੂ ਘਰ ਜਾਣਾ ਲਾਕ ਲਗੀ ਹੀਰਾਂ ਦੀ ਪਹਿਨ ਕੇ ਮਾਲਾ ਕਰਨ ਵਖਾਲ ਦੱਸਣ ਲਈ ਸ਼ਾਨ ਮਤਾਇਆ ਬਿਮਾਰ ਜੜੇ ਕਈ ਜੜਤਾ ਰੋਵ ਖਾਣਾ ਸ਼ਾਨ ਮੇਰੀ ਤੱਕ ਕੇ ਗੁਰੂ ਖੁਦ ਢਈ ਕੇ ਚਰਨੀ ਪਈ ਕੇ ਮਨੂੰਗਾ ਹਾਰ ਕਰੂ ਸਤਕਾਰ ਸੋਚੀ ਗਲਤਾਨ ਗੁਰੂ ਦਰ ਕੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ ਸੋਚਾਂ ਵਿੱਚ ਬਹਿ ਗਿਆ ਮਾਣ ਸਭ ਢਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ ਫੱਬਣ ਪੈ ਆਸਣ ਤੇ ਗੁਰੂ ਦਸਮੇਸ਼ ਫੱਬਣ ਪੈ ਆਸਣ ਤੇ ਗੁਰੂ ਦਸਮੇਸ਼ਾਈ ਦਰਵੇਸ਼ ਮਤੇ ਤੇ ਡਲਕ ਨਾਰਾਨੀ ਝਲਕ ਤੇਜ ਜੋ ਭਾਨ ਮਾਰਦਾ ਚਮਕਾ ਸਿਰ ਕਲਗੀ ਸੋਦੀ ਪਈ ਹੀਰਿਆਂ ਜਰੀ ਮੋਤੀਆਂ ਮਰੀ ਨੈਣਾ ਮੇ ਮਸਤੀ ਅਗੰਮੀ ਹਸਤੀ ਸੁਣ ਸੁਲਤਾਨ ਮਾਰਦੇ ਦਮਕਾ ਜੋ ਚੰਨ ਪਰਿਵਾਰ ਵਿੱਚੋਂ ਨਰਾਲੀ ਸ਼ਾਨ ਪਿਆਰ ਦੀ ਖਾਣ ਹੰਕਾਰ ਦਾ ਕਿਲਾ ਹੋ ਗਿਆ ਢਲਾ ਤੇ ਆਕੜ ਖਾਨ ਸਦਾ ਹੋ ਤੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ ਮਾਣ ਸਭ ਢਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ ਕਿਤੇ ਜੜਤ ਚਾਨਣੀ ਦੀ ਪਛਮ ਦੀਆਂ ਤਾਰ ਸੋਨੇ ਦੀਆਂ ਤਾਰ ਵੇਲਾਂ ਕਈ ਉਣੀਆਂ ਕਲਾ ਦੀਆਂ ਗੁਣੀਆਂ ਉਲੀਕੇ ਨਕਸ਼ ਅਕਲ ਚਕਰ ਆ ਗਈ ਚੰਦਨ ਦੀ ਚੌਂਕੀ ਤੋਂ ਪੁਤਲੀਆਂ ਨੱਚਣ ਦਿਲਾਂ ਨੂੰ ਜਤਨ ਕਰਦੀਆਂ ਖੇਲਾਂ ਅੱਜ ਬਈ ਖੇਲਾਂ ਕਲਾ ਦਾ ਲਕਸ਼ ਫਿਲਮ ਬਣ ਛਾ ਗਈ ਪੰਜ ਕਲਾ ਦੇ ਸ਼ਸਤਰ ਦੀਆਂ ਐਸੀਆਂ ਚਾਲਾਂ ਦੱਸਣ ਕਮਾਲਾਂ ਬਣਨ ਹਥਿਆਰ ਪੰਜੇ ਪੰਜ ਵਾਰ ਹਗਰਤ ਮਹਾਨ ਦਲਾਂ ਵਿੱਚ ਠੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ ਸੋਚਾਂ ਵਿੱਚ ਬਹਿ ਗਿਆ ਮਾਣ ਸਭ ਢਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ ਫਿਰ ਖੱਬੇ ਪਾਸੇ ਸੀ ਗੁਰੂ ਕੇ ਸੰਤ ਨਾਮ ਤਨਵੰਤ ਚੋਲੇ ਗਲ ਖੁੱਲੇ ਨੂਰ ਪਿਆ ਡੁੱਲੇ ਨੈਣ ਰਸ ਗੁਦੇ ਮਗਨ ਹੋ ਜੁੜ ਗਏ ਸਿਰ ਗੋਲ ਦਮਾਲੇ ਸੀ ਚਿੱਟੇ ਵਿੱਚ ਰੰਗ ਦੇ ਸ਼ਾਂਤੀ ਮੰਗਦੇ ਜੋ ਸ਼ਿਵ ਬਰਮਾ ਕਰੇ ਪਰਿਕਰਮਾ ਪਵਨ ਬਣ ਕੁਦੇ ਪਿਆਰ ਵਿੱਚ ਰੁੜ ਗਏ ਇੰਦਰਪੁਰੀ ਦੇ ਜੀ ਦੇਵਤੇ ਆ ਕੇ ਸੀਸ ਝੁਕਾ ਕੇ ਪੜਨ ਸੁੱਖ ਮਣੀਆਂ ਪਿਆਰ ਦੀਆਂ ਕਣੀਆਂ ਠੰਡ ਬਰਸਾਣ ਹਨੇਰਾ ਮੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣ ਸੋਚਾਂ ਵਿੱਚ ਵਹਿ ਗਿਆ ਮਾਣ ਸਭ ਢਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ ਜਦ ਸੱਚੇ ਚਾਰ ਪਾਈ ਜੋਰੇ ਜਰਨੈਲ ਕਰਨ ਪੈ ਕਹਿਲ ਦੱਸਣ ਪੈ ਚੱਕਰ ਲੈਣਗੇ ਟੱਕਰ ਤੀਰਾਂ ਦੇ ਪੱਥੇ ਪੰਨਣਗੇ ਅੜੀਆਂ ਮੋਢਿਆਂ ਤੇ ਢਾਲਾਂ ਸੀ ਸੱਜਣ ਪੈ ਲਾੜੇ ਤੇ ਕੋਈ ਹਾੜੇ ਨਰਾਲੀ ਕਿਸਮ ਫਲਾ ਦੀ ਜਿਸਮ ਪਗਣ ਪਏ ਮੱਥੇ ਲਾਲੀਆਂ ਚੜੀਆਂ ਦਰੋਪ ਕਲਗੀਆਂ ਦਾ ਖੜੇ ਮਿਸ਼ਾਰਾ ਨੇਤਰ ਗਾਰ ਵੀਰ ਰਸਵਾਰ ਪੜਨ ਸਰਦਾਰ ਫੱਪਣ ਬਲਵਾਨ ਸਾ ਤੱਕ ਸੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ ਸੋਚਾਂ ਵਿੱਚ ਬਹਿ ਗਿਆ ਮਾਣ ਸਭ ਢਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ ਹਾਥੀ ਪ੍ਰਸਾਦੀ ਦੇ ਸੁਨ ਤੋਂ ਲਾ ਕੇ ਪੂਛ ਤੱਕ ਜਾ ਕੇ ਚਿੱਟੀ ਦੁੱਧ ਧਾਰੀ ਸੁੰਦਰਤਾ ਨਿਆਰੀ ਪੂਰੇ ਰੰਗ ਉੱਤੇ ਦਿਲਾਂ ਨੂੰ ਪਾਵੇ ਹੋ ਕੁਦਰਤ ਮੋਤ ਗਈ ਬਣਾ ਕੇ ਟੋਰ ਕਰੇ ਪਿਆ ਚੋਰ ਚਰਨ ਪਿਆ ਚੁੰਮੇ ਮਸਤ ਹੋ ਘੁੰਮੇ ਅੰਗ ਅੰਗ ਤੇ ਰਾਜਾ ਸ਼ਰਮਾਵੇ ਕਰਤਵ ਵਿੱਚ ਮਾਹਰ ਸੀ ਤੀਰ ਚੁੱਕ ਲਿਆਉਂਦਾ ਚਰਨ ਧਵਾਉਂਦਾ ਕਰੇ ਪਿਆ ਖੇਲ ਅਨੋਖਾ ਮੇਲ ਬੁੱਧੀ ਹੈਰਾਨ ਟੋਕੇ ਵੇ ਟੁੱਕ ਗਿਆ ਤੱਕ ਚੜ੍ਹਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣ ਸੋਚਾਂ ਵਿੱਚ ਵਹਿ ਗਿਆ ਮਾਣ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ ਭਗਤੀ ਤੇ ਸ਼ਕਤੀ ਦੇ ਸੂਮੇ ਪੈ ਵਗਣ ਪਿਆਰੇ ਲੱਗਣ ਦੇਖ ਤੇ ਤੇਗ ਚਲੇ ਜੋ ਵੇਗ ਗੁਰੂ ਦਰਬਾਰ ਸੋਭਾ ਪਿਆ ਪਾਵੇ ਅੱਖੀਆਂ ਚੁੰਦੇ ਆ ਗਈਆਂ ਸ਼ੁੱਧ ਸਾਹ ਭੁੱਲ ਗਈ ਮਿੱਟੀ ਵਿੱਚ ਰੁਲ ਗਈ ਅਣਖ ਤੇ ਆਣ ਹੋਇਆ ਪਰੇਸ਼ਾਨ ਖਾਮ ਦਾ ਖਾਰ ਪੇਸ਼ ਨਾ ਜਾਵੇ ਗੁਰਮੁਖ ਗੁਰ ਹੁਕਮੇ ਉੱਤੇ ਸੂਰਮੇ ਲੱਖਾਂ ਮਿਛਾਉਂਦੇ ਅੱਖਾਂ ਪਾਵਦੇ ਮਾਨ ਖੜੇ ਮੁਸਕਾਰ ਹੋਣ ਕੁਰਬਾਨ ਜ਼ੁਲਮ ਤੱਕ ਰੁਕ ਗਿਆ ਤੱਕ ਚੜ੍ਹਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣ ਸੋਚਾਂ ਵਿੱਚ ਵਹਿ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ
ਇਸ ਤਰ੍ਹਾਂ ਦਾ ਬਹੁਤ ਸਾਡਾ ਹੋਰ ਵੀ ਅਨਮੁੱਲਾ ਇਤਿਹਾਸ ਜਿਹੜਾ ਹੈ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦਾ ਹੈ ਜਿੱਥੇ ਇੱਕ ਵਾਰੀ ਫਿਰ ਆਪ ਸਾਰਿਆਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਉੱਥੇ ਨਾਲ ਹੀ ਗੁਰੂ ਸਾਹਿਬਾਨ ਨੇ ਸਾਨੂੰ ਸੰਦੇਸ਼ ਦਿੱਤਾ ਬਾਣੀ ਪੜ੍ਹਨੀ ਬਾਣੀ ਵਿਚਾਰਨੀ ਹੈ ਬਾਣੀ ਦੀ ਸਿੱਖਿਆ ਜੀਵਨ 'ਚ ਧਾਰਨੀ ਹੈ ਨਿਤਨੇਮ ਨਾਲ ਜ਼ਿੰਦਗੀ ਸਵਾਰਨੀ ਹੈ ਸਤਿਗੁਰ ਅੱਗੇ ਹੀ ਅਰਜੁ ਗੁਜ਼ਾਰਨੀ ਹੈ ਜਪ ਅੰਮ੍ਰਿਤ ਵੇਲੇ ਵਿਚਾਰਨੀ ਹੈ ਸੋ ਦਰ ਸੰਧਿਆ ਦੇ ਵਕਤ ਪੁਕਾਰਨੀ ਹੈ ਸੋਹਲਾ ਪੜ੍ਹ ਕੇ ਨੀਂਦਰ ਧਾਰਨੀ ਹੈ ਅਗਲੇ ਦਿਨ ਦੀ ਵੀ ਇਹੋ ਮੁਹਾਰਨੀ ਹੈ ਸਿੱਖਿਆ ਲੈਣੀ ਸਿੱਖੀ ਦੀਆਂ ਰਹਿਤਾਂ ਤੋਂ ਰਹਿਣਾ ਬਚ ਕੇ ਚਾਰ ਕੁਰਹਿਤਾਂ ਤੋਂ ਦੂਰ ਰਹਿਣਾ ਇਹ ਮਾੜੀਆਂ ਸੋਭਤਾਂ ਤੋਂ ਤੋਬਾ ਕਰਨੀ ਹੈ ਮਾੜੀਆਂ ਬਹਿਬਤਾਂ ਤੋਂ ਸੁਰਿੰਦਰ ਸਿੰਘਾ ਵਿਸਾਖੀ ਆਈ ਸੀ ਜਦ ਗੁਰਾਂ ਨੇ ਪੌਲ ਛਕਾਈ ਸੀ ਫਿਰ ਹੁਣ ਸਾਡੀ ਵਾਰੀ ਆਈ ਹੈ ਪਰ ਅਸੀਂ ਗੁਰ ਸਿੱਖਿਆ ਠੁਕਰਾਈ ਹੈ ਹਾਲੇ ਵੀ ਕੁਝ ਗਿਆ ਨਹੀਂ ਯਾਦ ਕਰਵਾਏ ਵਿਸਾਖੀ ਸਿੱਖਾ ਆਈ ਵਿਸਾਖੀ ਇਸ ਵਿਸਾਖੀ ਤੇ ਆਓ ਪਰਨ ਕਰੀਏ ਅਗਲੀ ਵਿਸਾਖੀ ਦਾ ਟੀਚਾ ਧਰੀਏ ਪੌਲ ਧਾਰੀ ਸਾਰੀ ਕੌਮ ਕਰੀਏ ਆਪ ਅੰਮ੍ਰਿਤ ਛਕੀਏ ਹੋਰਾਂ ਨੂੰ ਅਪੀਲ ਕਰੀਏ ਆਪ ਅੰਮ੍ਰਿਤ ਛਕੀਏ ਤੇ ਹੋਰਾਂ ਨੂੰ ਅਪੀਲ ਕਰੀਏ ਜਦੋਂ ਮੈਂ 1699 ਦੇ ਉਸ ਇਤਿਹਾਸ ਨੂੰ ਬਾਰੀਕੀ ਦੇ ਵਿੱਚ ਜਾ ਕੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਕਈ ਵਾਰੀ ਤਾਂ ਮੈਨੂੰ ਸ਼ਬਦ ਹੀ ਨਹੀਂ ਮੇਰੇ ਕੋਲ ਆਉਂਦੇ ਕਿ ਮੈਂ ਕਿਸ ਕਿਹੜੇ ਸ਼ਬਦਾਂ ਦੇ ਨਾਲ ਉਸ ਕਲਗੀਆਂ ਵਾਲੇ ਬਾਪੂ ਦਾ ਜਿਹੜਾ ਅਨਮੋਲ ਇਤਿਹਾਸ ਹੈ ਉਹਨੂੰ ਕਿਸ ਤਰ੍ਹਾਂ ਬਿਆਨ ਕਰ ਸਕਾਂ 1699 ਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ ਵੱਡੀ ਗੱਲ ਹੈ ਉਹ ਇਹ ਦਿੱਤੀ ਹੈ ਜੇਕਰ ਜਿਹੜੇ ਮੇਰੇ ਸੂਝਵਾਨ ਵੀਰ ਮੇਰੇ ਭਰਾ ਹਿਸਟਰੀ ਨੂੰ ਪੜ੍ਹਦੇ ਨੇ ਵਿਚਾਰਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ 1699 ਤੋਂ ਪਹਿਲਾਂ ਜੇਕਰ ਗੁਰੂ ਰਿਹਾ ਤਾਂ ਉਹ ਗੁਰੂ ਹੀ ਰਿਹਾ ਜਾਂ ਚੇਲਾ ਤਾਂ ਚੇਲਾ ਹੀ ਹੈ ਪਹਿਲਾਂ ਤਾਂ ਜਿਹੜੀ ਉਹ ਪ੍ਰਥਾ ਚੱਲਦੀ ਆਉਂਦੀ ਸੀ ਉਸ ਦੇਸ਼ ਦੇ ਅੰਦਰ ਉਸ ਪਰੰਪਰਾ ਨੂੰ ਗੁਰੂ ਸਾਹਿਬਾਨ ਨੇ ਖਤਮ ਕੀਤਾ ਆਪੇ ਹੀ ਐਵੇਂ ਖਿਤਾਬ ਨਹੀਂ ਮਿਲਿਆ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੰਜਾਂ ਪਿਆਰਿਆਂ ਨੂੰ ਪਹਿਲਾਂ ਅੰਮ੍ਰਿਤ ਪਾਨ ਕਰਵਾ ਕੇ ਫਿਰ ਆਪ ਉਹਨਾਂ ਦੇ ਅੱਗੇ ਝੋਲੀ ਅੱਡ ਕੇ ਖੜ ਗਿਆ ਕਿ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ ਦੇਵੋ ਕਿੱਡੀ ਵੱਡੀ ਗੁਰੂ ਨੇ ਰਹਿਮਤ ਕੀਤੀ ਹੈ ਤੇ ਪੰਜਾਂ ਨੂੰ ਗਲਾ ਕਲਾ ਆਪਣੇ ਗਲ ਦੇ ਨਾਲ ਲਾ ਕੇ ਜਦੋਂ ਵੀ ਗੱਲ ਇਤਿਹਾਸ ਦੀ ਕਰਦੇ ਹਾਂ ਸਹਿ ਸੁਭਾਹੀ ਆਪਾਂ ਸਾਰੇ ਹੀ ਜਾਣਦੇ ਹਾਂ ਤੇ ਜਦੋਂ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਦਾ ਫਰਮਾਨ ਹੈ ਕਿ ਜਦੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਉੱਥੇ ਫਿਰ ਇੱਕ ਆਮ ਹੀ ਆਪਾਂ ਪੜ੍ਹਦੇ ਹਾਂ ਇਨ ਪੁੱਤਰਨ ਕੇ ਸੀਸ ਪਰ ਬਾਦ ਦੀ ਸੁੱਤ ਚਾਰ ਚਾਰ ਮੋਏ ਤੋਂ ਕਿਹਾ ਹੋਆ ਜੀਵਤ ਕਈ ਹਜ਼ਾਰ ਉਹਨਾਂ ਹਜ਼ਾਰਾਂ ਦੇ ਵਿੱਚੋਂ ਕਿਤੇ ਆਪਾਂ ਵੀ ਹਾਂ 1699 ਨੂੰ ਇਹ ਗੱਲ ਆਖੀ ਹੈ ਉੱਥੇ ਸੰਦੇਸ਼ ਦਿੱਤਾ ਗਿਆ ਹੈ ਪਰ ਇੱਕ ਹੈਰਾਨੀ ਹੈ ਕਿ ਉੱਥੇ ਜਿੰਨੇ ਵੀ ਗਏ ਨੇ ਉਹ ਕੋਈ ਅੰਮ੍ਰਿਤ ਤੋਂ ਬਾਂਝਾ ਜਾਂ ਗੁਰੂ ਤੋਂ ਮੁੱਖ ਮੋੜ ਕੇ ਵਾਪਸ ਨਹੀਂ ਆਇਆ ਉਹ ਗੁਰੂ ਦਾ ਹੀ ਹੋ ਕੇ ਰਹਿ ਗਿਆ ਤੇ ਅਸੀਂ ਅੱਜ ਵੀ ਇਹ ਕਹਿੰਦੇ ਹੋਏ ਵੀ ਕਿ ਗੁਰੂ ਸਾਡਾ ਗੁਰੂ ਗੋਬਿੰਦ ਸਿੰਘ ਹੈ ਅਸੀਂ ਦਸਾਂ ਪਾਤਸ਼ਾਹੀਆਂ ਦੇ ਵਿੱਚ ਯਕੀਨ ਰੱਖਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ ਬਹੁਤ ਆਪਣੇ ਆਪ ਨੂੰ ਸਤਿਕਾਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ, ਅਤੇ ਪਰ ਸਾਡੀ ਜਿਹੜੀ ਦੇਖ ਭੇਖ ਹੈ ਉਹ ਤਾਂ ਅਸੀਂ ਉਹੋ ਜਿਹੀ ਬਣਾ ਨਾ ਸਕੇ। ਜਿੱਥੇ ਦੋਸ਼ ਆਪਾਂ ਦੂਜਿਆਂ ਨੂੰ ਦੇ ਰਹੇ ਹਾਂ ਉੱਥੇ ਕਿਤੇ ਅਸੀਂ ਆਪਣੇ ਆਪ ਨੂੰ ਵੀ ਦੋਸ਼ੀ ਕਿਉਂ ਨਹੀਂ ਮੰਨਦੇ? ਸਾਨੂੰ ਆਪਣੇ ਆਪ ਨੂੰ ਵੀ ਦੋਸ਼ੀ ਮੰਨਣਾ ਪਵੇਗਾ, ਫਿਰ ਹੀ ਪਤਾ ਲੱਗੇਗਾ ਕਿ ਅਸੀਂ ਸਾਡਿਆਂ ਕਿਤੇ ਨਾ ਕਿਤੇ ਸਾਡਿਆਂ ਪ੍ਰਚਾਰਕਾਂ, ਸਾਡਿਆਂ ਢਾਡੀਆਂ, ਸਾਡਿਆਂ ਕਵੀਸ਼ਰਾਂ, ਸਾਡਿਆਂ ਲਿਖਾਰੀਆਂ, ਸਾਡਿਆਂ ਪ੍ਰੋਫੈਸਰਾਂ, ਜਿੰਨਾ ਵੀ ਤਬਕਾ ਹੈ, ਜਿਨ ਸਾਡਿਆਂ ਬੁਲਾਰਿਆਂ, ਸਾਡਿਆਂ ਜਥੇਦਾਰਿਆਂ ਨੇ ਕਿਤੇ ਨਾ ਕਿਤੇ ਇਸ ਦੇ ਵਿੱਚੋਂ ਅਣਗਹਿਲੀ ਕੀਤੀ ਹੈ, ਅਤੇ ਉਹਦੇ ਸਿੱਟੇ ਜਿਹੜੇ ਅੱਜ ਸਾਡੇ ਸਾਹਮਣੇ ਨੇ। ਕਿੱਥੇ ਪੰਜਾਬ ਦੇ ਵਿੱਚ ਸਿੱਖੀ ਦਾ ਬੋਲਬਾਲਾ ਐਡੀ ਪੱਧਰ 'ਤੇ ਹੋਇਆ ਕਰਦਾ ਸੀ, ਅੱਜ ਸ਼ਾਤਰ ਦਿਮਾਗ ਵਾਲਿਆਂ ਨੇ ਸਿੱਖ ਸਮਾਜ ਦੇ ਅੰਦਰ ਵੰਡ ਪਾ ਦਿੱਤੀ ਹੈ। ਇੱਥੇ ਤੱਕ ਅੱਜ ਤੱਕ ਖੜ ਗਏ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਵੰਡਣ 'ਤੇ ਤੁਰੇ ਹੋਏ ਨੇ। ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਉਹਨਾਂ ਦੱਬਲੇ ਕੁਚਲੇ ਲੋਕਾਂ ਨੂੰ ਆਪਣੇ ਗਲ ਦੇ ਨਾਲ ਲਾਇਆ, ਅਤੇ ਅੱਜ ਉਹੀ ਲੋਕ ਕੁਝ ਕੁ ਆਪਣੇ ਸਵਾਰਥਾਂ ਦੇ ਲਈ ਗੁਰੂ ਤੋਂ ਆਪਣੇ ਆਪ ਨੂੰ ਛੁਡਾ ਕੇ ਭੱਜ ਰਹੇ ਨੇ। ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ? ਜਿੱਥੇ ਸਾਡੀ ਮੈਜੋਰਿਟੀ, ਜਿੱਥੇ ਸਾਡੀ ਪਾਵਰ ਕਮਜ਼ੋਰ ਹੋਈ ਹੈ, ਉੱਥੇ ਅਸੀਂ ਫਿਜ਼ੀਕਲ ਤੌਰ ਦੇ ਉੱਤੇ ਵੀ, ਮਾਨਸਿਕ ਤੌਰ ਦੇ ਉੱਤੇ ਵੀ ਆਪਣੇ ਤੌਰ 'ਤੇ ਉਨੀ ਉੱਚੀ ਲੜਾਈ ਲੜਨ ਦੇ ਵਿੱਚ ਉੱਥੇ ਕਾਮਯਾਬ ਨਹੀਂ ਹੋ ਰਹੇ। ਇਹਦਾ ਇੱਕ ਮੁੱਖ ਕਾਰਨ ਹੈ। ਜਿੱਥੇ ਅਸੀਂ ਜਾਤ ਤੋਂ ਉੱਤੇ ਉੱਠ ਕੇ ਗੱਲ ਕਰਨੀ ਸੀ, ਜਾਤ ਤੋਂ ਉੱਤੇ ਉੱਠ ਕੇ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸੰਕਲਪ ਦਿੱਤਾ ਸੀ, ਇੱਕ ਸਾਨੂੰ ਸਮਾਜ ਦਿੱਤਾ ਸੀ। ਉਹ ਸਮਾਜ ਕਿਹੜਾ ਸੀ? ਖਾਲਸਾ। ਸਾਰੇ ਬਰਾਬਰਤਾ ਰੱਖਦੇ ਸਨ, ਸਾਰੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਪਾਨ ਖੜਦੇ ਸਨ। ਉਹ ਅਸੀਂ ਵਿਲੱਖਣਤਾ ਗਵਾ ਦਿੱਤੀ ਹੈ, ਅਤੇ ਅੱਜ ਜਿਹੜੇ ਕੌਮ ਦੇ ਹਾਲਾਤ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੌਮ ਕਿਹੜੇ ਰਾਹਾਂ ਦੇ ਵਿੱਚੋਂ ਗੁਜ਼ਰ ਰਹੀ ਹੈ। ਨਿੱਤ ਨਵੇਂ ਦਿਨ, ਨਵੀਂ ਤੋਂ ਨਵੀਂ ਜਿਹੜੀ ਹੈ ਪ੍ਰੋਬਲਮਸ, ਨਿੱਤ ਨਵੇਂ ਤੋਂ ਨਵੇਂ ਦਿਨ, ਇੱਕ ਤੋਂ ਇੱਕ ਨਵੇਂ ਤੋਂ ਨਵਾਂ ਜਿਹੜਾ ਸ਼ੋਸ਼ਾ ਸਾਡੀ ਕੌਮ ਨੂੰ ਚੜਾਉਣ ਦੇ ਲਈ ਛੱਡਿਆ ਜਾਂਦਾ ਹੈ। ਉਹਦੀ ਇੱਕ ਬੇਮਿਸਾਲ ਜਿਹੜੀ ਹੈ ਅੱਜ ਅੱਜ ਕੱਲ੍ਹ ਮੀਡੀਆ ਦੇ ਵਿੱਚ ਚੱਲਦੀ ਹੈ, ਨਾਨਕ ਸ਼ਾਹ ਫਕੀਰ ਜਿਹੜੀ ਫਿਲਮ ਹੈ, ਸਿੱਖਾਂ ਦੇ ਗਲ ਵਿੱਚ ਪਾ ਦਿੱਤੀ ਗਈ ਹੈ, ਜਿਹਦੇ ਵਿੱਚ ਧਾਗੇ ਤਵੀਤ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਕੀ ਸੀ ਅਤੇ ਉਹਦੇ ਵਿੱਚ ਪੇਸ਼ ਕੀ ਕਰ ਦਿੱਤਾ ਹੈ। ਇਹ ਸਾਡੇ ਕੌਮ ਦੀਆਂ ਨਲੈਕੀਆਂ ਨੇ, ਸਾਡੇ ਜਥੇਦਾਰਾਂ ਦੀਆਂ ਨਲੈਕੀਆਂ ਨੇ। ਸਾਡੇ ਚੰਦ ਟੁਕੜਾਂ ਦੇ ਉੱਤੇ ਵਿਕਣ ਵਾਲੀਆਂ ਸਾਡੀਆਂ ਉਹਨਾਂ ਸੰਸਥਾਵਾਂ ਦੇ ਜਥੇਦਾਰਾਂ ਦੀਆਂ ਨਲੈਕੀਆਂ ਨੇ, ਅਤੇ ਇਸੇ ਦੇ ਦੌਰਾਨ ਜੇਕਰ ਸਾਰੇ ਕੁਝ ਨੂੰ ਵੇਖਦੇ ਹਾਂ, ਜਿੱਥੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਇਸ ਦੇ ਵਿੱਚ ਆਪਣਾ ਬਹੁਤ ਅਹਿਮ ਰੋਲ ਨਿਭਾਇਆ, ਸਿੱਕੇ ਨੂੰ ਪੂਰੀ ਹਵਾ ਦਿੱਤੀ, ਜਥੇਦਾਰਾਂ ਨੇ ਵੀ ਪੂਰੀ ਖੁੱਲ੍ਹ ਦਿੱਤੀ। ਉਸ ਦੇ ਵਿੱਚ ਹੀ ਕਹਿੰਦੇ ਨਹੀਂ ਹੁੰਦੇ ਕਿ ਮੈਂ ਕੋ ਪਿੱਛੇ ਰਹਿਣ ਵਾਲੀ ਗੱਲ ਹੈ, ਅਤੇ ਬੀਬੀ ਜਗੀਰ ਕੌਰ ਵੀ ਭੱਜ ਕੇ ਟ੍ਰੇਨ ਦੇ ਵਿੱਚ ਚੜ੍ਹ ਗਈ ਵੀ ਮੈਂ ਨਾ ਕਿੱਥੇ ਪਿੱਛੇ ਰਹਿ ਜਾਵਾਂ ਰਾਮੋ ਵਾਲੀਏ ਦੇ ਵਾਂਗੂ। ਉਹ ਜਾ ਕੇ ਉੱਥੇ ਜੀ ਫਿਲਮ ਦਾ ਉਦਘਾਟਨ ਵੀ ਕਰ ਆਈ, ਪੜਦੇ ਵੀ ਚੱਕਿਆ ਜੀ, ਤੇ ਜਦੋਂ ਬੀਬੀ ਨੂੰ ਸਵਾਲ ਕਰਦੇ ਆ ਫਿਰ ਕਹਿੰਦੀ ਜੀ ਮੈਂ ਤਾਂ ਟ੍ਰੇਲਰ ਨਹੀਂ ਦੇਖਿਆ। ਇਹੋ ਜਿਹੇ ਸਾਡੇ ਕੋਰੇ ਲੀਡਰ ਨੇ, ਪਰ ਸ਼ੋਲ ਮਿਲ ਗਿਆ, ਸ਼ੋਲ ਦੇ ਨਾਲ ਜਿਹੜੇ ਪੈਸੇ ਮਿਲੇ ਨੇ ਜਾਂ ਜਿਹੜੀ ਗੁਥਲੀ ਮਿਲੀ ਹੈ ਉਹ ਕਿਹਨੂੰ ਦੱਸੇ? ਸ਼ੋਲ ਤਾਂ ਨਸ਼ਰ ਹੋ ਗਿਆ ਫਿਲਮ ਦੇ ਵਿੱਚ। ਤੇ ਆ ਕੇ ਬੜੀ ਬੇਸ਼ਰਮੀ ਦੇ ਨਾਲ ਇਹ ਕਹਿ ਰਹੀ ਹੈ ਕਿ ਮੈਂ ਦੇਖਿਆ ਹੀ ਨਹੀਂ ਸੀ ਜੀ, ਮੈਨੂੰ ਪਤਾ ਹੀ ਨਹੀਂ ਸੀ। ਇਹ ਤਾਂ ਸਿੱਖ ਸੰਗਤਾਂ ਗੁਰੂ ਦੀ ਮਿਹਰ ਜਾਗਦੀਆਂ ਨੇ, ਸੁੱਤੀਆਂ ਨਹੀਂ ਸਨ, ਉਹਨਾਂ ਨੇ ਚੈੱਕ ਕੀਤਾ ਸੀ ਸਾਡੇ ਇਸ਼ਟ ਨੂੰ। ਇਸੇ ਤਰ੍ਹਾਂ ਹੀ ਪਹਿਲਾਂ 1978 ਦੀ ਵਿਸਾਖੀ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਨਿਰੰਕਾਰੀ ਕਾਂਡ ਜਦੋਂ ਹੋਇਆ ਹੈ ਉਦੋਂ ਵੀ ਸਾਨੂੰ ਚੈੱਕ ਕੀਤਾ ਗਿਆ ਹੈ। ਉਦੋਂ ਦੀ ਅੱਗ ਬੜੀ 92-93 ਤੱਕ ਉਹ ਧੁੱਖਦੀ ਰਹੀ ਹੈ, ਅੱਜ ਵੀ ਧੁੱਖਦੀ ਹੈ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਮਾਸੂਮ ਬੱਚੇ, ਧੀਆਂ, ਭੈਣਾਂ, ਚੜ੍ਹਦੀ ਜਵਾਨੀ ਦੇ ਨੌਜਵਾਨ ਲਵਾਰਸ ਕਹਿ ਕਹਿ ਕੇ ਮਾਰ ਦਿੱਤੇ, ਸਾੜ ਦਿੱਤੇ, ਮੁਕਾਬਲੇ ਬਣਾ ਦਿੱਤੇ ਗਏ। ਪੁਲਿਸ ਨੇ ਆਪਣੀਆਂ ਦੁਸ਼ਮਣੀਆਂ ਕੱਢੀਆਂ, ਕੈਟਾਂ ਨੇ ਆਪਣੀਆਂ ਦੁਸ਼ਮਣੀਆਂ ਕੱਢੀਆਂ, ਸਾਰਾ ਕੁਝ ਪਤਾ ਹੈ ਕੀ ਕੁਝ ਹੋਇਆ ਹੈ। ਅੱਜ ਵੀ ਉਹ ਸਿਵੇ ਧੁੱਖਦੇ ਪਏ ਨੇ, ਇਨਸਾਫ਼ ਨਹੀਂ ਮਿਲ ਰਿਹਾ। ਕਿਹੜੀ ਕਿਹੜੀ ਗੱਲ ਮੈਂ ਆਪ ਦੇ ਨਾਲ ਕਰਾਂ। ਖੈਰ, ਮੇਰੇ ਨਾਲ ਇੱਕ ਕਾਲਰ ਨੇ, ਪਹਿਲਾਂ ਇਹਨਾਂ ਨੂੰ ਲੈਂਦੇ ਹਾਂ ਜੀ, ਫਿਰ ਉਸ ਤੋਂ ਬਾਅਦ ਮੈਂ ਇਸੇ ਤਰ੍ਹਾਂ ਆਪਣੀ ਗੱਲ ਇਸੇ ਤਰ੍ਹਾਂ ਜਾਰੀ ਰੱਖਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਜੀ, ਅੱਜ ਤਾਂ ਬਹੁਤ ਸਪੀਡੀ ਤੁਰੇ ਆਏ ਆ ਤੇ ਟਾਈਮ ਤਾਂ ਦਿੱਤਾ ਇਹਦੇ ਵਿੱਚ, ਤੇ ਨਾ ਹੀ ਕੁਛ ਛੱਡਿਆ ਸਾਡੇ ਵਾਸਤੇ ਬੋਲਣ ਨੂੰ, ਤੁਸੀਂ ਬਹੁਤ ਕੁਛ ਕੱਢ ਕੇ ਆ।
ਨਹੀਂ ਅੰਕਲ ਜੀ, ਕਿਉਂਕਿ ਇੱਥੇ ਹਜੇ ਆਪਾਂ, ਮੈਂ ਜੇ ਚਾਹਵਾਂ ਤੇ ਇੱਥੇ ਆਪਾਂ ਇੱਕ ਚੈਪਟਰ ਵੀ ਨਹੀਂ ਪੂਰਾ ਕੀਤਾ ਜੀ।
ਹਾਂ ਹਾਂ, ਬਹੁਤ ਕੁਛ ਆ, ਬਾਕੀ ਬਾਕੀ ਸਾਡੀਆਂ ਜਿਹੜੀਆਂ ਆਪਦੀਆਂ ਕਮਜ਼ੋਰੀਆਂ ਉਹ ਸਾਨੂੰ ਮਾਰੀ ਜਾਂਦੀਆਂ, ਸਾਨੂੰ ਬਾਹਰੋਂ ਦਾ ਨੀ ਕੋਈ ਮਾਰ ਰਿਹਾ ਕੋਈ। ਗੱਲ ਤਾਂ ਇਹ ਆ ਜਿਹੜੀ ਆ ਵੀ ਸਾਡੇ ਅੰਦਰੋਂ ਜਿਹੜੀ ਸਾਨੂੰ ਭੁਣਾ ਲੱਗ ਗਿਆ ਨਾ ਜੋ ਲੱਕੜ ਨੂੰ, ਉਦੋਂ ਫਿਰ ਲੱਕੜ ਨੇ ਸਾਰੀ ਨੇ ਕਿਤੇ ਆਂਜਣ ਥੋੜੇ ਚੜ੍ਹਨੀ ਉਹਦੀ, ਉਹ ਨਹੀਂ ਇਹ ਗੱਲ ਨੀ ਹੁੰਦੀ, ਉਹ ਜਦੋਂ ਸਾਡਾ ਅੰਦਰੋਂ ਅਸੀਂ ਖੋਖਲੇ ਹੁੰਦੇ ਜਾਂਦੇ ਆ ਰੌਲਾ ਇਸ ਚੀਜ਼ ਦਾ।
ਉਹੀ ਗੱਲ ਆ ਬਈ, ਅਸੀਂ ਜਦੋਂ ਵੀ ਆਪਾਂ ਹੁਣ ਆਪਣੇ ਬੱਚਿਆਂ ਨੂੰ ਜੀ ਦੇਖ ਲੈਂਦੇ ਆਪਣੇ ਘਰਾਂ ਦੇ ਵਿੱਚ, ਉਹ ਜੋ ਆਪਣੇ ਘਰਾਂ ਦੇ ਅੰਦਰ ਚੱਲਦਾ ਹੈ, ਜੋ ਉਹ ਦੇਖਦੇ ਨੇ ਉਹੋ ਹੀ ਉਹੋ ਜਿਹਾ ਉਹ ਗ੍ਰਹਿਣ ਕਰਦੇ ਨੇ।
ਤਾਂ ਅਸੀਂ ਦੂਜਿਆਂ ਨੂੰ ਦੋਸਤਾਂ ਉਹੀ ਦੇਈ ਜਾਂਦੇ ਆ, ਦੂਜਾ ਕੋਈ ਲਿਆ ਕੇ ਨਾ ਕੋਈ ਬਾਹਰੋਂ ਜ਼ਹਿਰ ਨੀ ਦੇਂਦਾ ਹੁੰਦਾ, ਜ਼ਹਿਰ ਜਿਹੜੀ ਆਪਦੇ ਘਰੇ ਬਣਦੀ ਆ ਉਹ।
ਹਾਂਜੀ,
ਆਪਦੇ ਘਰੋਂ ਹੀ ਤਿਆਰ ਹੁੰਦੀ ਆ, ਤੇ ਅਸੀਂ ਉਹਦੇ ਵਿੱਚ ਸਾਰੇ ਸਾਰੇ ਨਾ ਉਹ ਜ਼ਹਿਰ ਦੇ ਵਿੱਚ ਮਲੀਨ ਹੁੰਦੇ ਜਾਂਦੇ, ਤੇ ਹੌਲੀ 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 ਉਹ ਮਿੱਠੀ ਜ਼ਹਿਰ ਦੇ ਨਾਲ ਅਸੀਂ ਇੱਕ ਦਿਨ ਸਾਰਿਆਂ ਨੇ ਉਸ ਲਪੇਟ ਦੇ ਵਿੱਚ ਆ ਜਾਣਾ।
ਹਾਂਜੀ ਹਾਂਜੀ ਬਿਲਕੁਲ ਜੀ, ਕਾਫੀ ਹੱਦ ਤੱਕ ਆ ਵੀ ਚੁੱਕੇ ਆ ਜੀ। ਜੇਕਰ
ਕੁਝ ਕੁਝ ਬਾਕੀ ਉਹ ਵੀ ਆ ਜਾਣਗੇ। ਅਸੀਂ ਗੱਲ ਇੱਕ ਹੋਰ ਆ ਵੀ, ਅੱਗੇ ਵੀ ਕਈ ਵਾਰੀ ਗੱਲ ਇਹੋ ਹੀ ਬੋਰਡ ਕੋਲ ਹੋ ਚੁੱਕੀ ਆ, ਬਾਰ ਬਾਰ ਕਰਦੇ ਚੰਗੇ ਵੀ ਨੀ ਲੱਗਦੇ।
ਹਾਂਜੀ,
ਅਸੀਂ ਜਿਹੜੇ ਫਿਲਮਾਂ ਦੀ ਬਹੁਤ ਸਾਡਾ ਨਿੱਤ ਰੌਲਾ ਪਿਆ ਰਹਿੰਦਾ, ਤੇ ਅਸੀਂ ਜੇ ਫਿਲਮਾਂ ਵੇਖਣ ਸਿੱਖ ਹਟ ਜਾਣ ਤੇ
ਆਪਣੇ ਲਈ ਹੋਰ ਸੌਖਾ ਵੀ ਹੋ ਜਾਏਗਾ, ਕਈ ਮੇਰੇ ਸਰੋਤੇ ਸੁਣਨ ਵਾਲੇ ਵੀ ਹੋਣਗੇ। ਗੁਰੂ ਨੇ ਸਾਨੂੰ ਸ਼ਬਦ ਦੇ ਪੁਜਾਰੀ ਬਣਾਇਆ ਸੀ, ਸਾਨੂੰ ਤਸਵੀਰਾਂ ਦੇ ਪੁਜਾਰੀ ਨਹੀਂ ਬਣਾਇਆ।
ਹਾਂਜੀ,
ਅਸਲ ਦੇ ਵਿੱਚ ਅੰਕਲ ਜੀ ਜਦੋਂ ਨਾ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਜਦੋਂ ਗਿਆਨੀ ਗੁਰਦਿੱਤ ਸਿੰਘ ਹੁਣਾਂ ਨੇ ਸਿੰਘ ਸਭਾ ਲਹਿਰ ਚਲਾਈ ਹੈ ਜੀ, ਉਸ ਟਾਈਮ ਦਰਬਾਰ ਸਾਹਿਬ ਦੀ, ਆਪ ਤੁਸੀਂ ਵੀ ਸਾਡੇ ਨਾਲੋਂ ਵੱਧ ਇਤਿਹਾਸ ਪੜ੍ਹਿਆ ਹੈ, ਸੁਣਿਆ ਵੀ ਹੈ, ਤੇ ਤੁਹਾਡਾ ਸਾਡੇ ਨਾਲੋਂ ਜ਼ਿੰਦਗੀ ਦਾ ਤਜਰਬਾ ਵੀ ਜ਼ਿਆਦਾ ਹੈ। ਇਤਿਹਾਸ ਇਹ ਦੱਸਦਾ ਹੈ,
ਵੈਸੇ ਤਾਂ ਅਸੀਂ ਸੁਣਦੇ ਵੀ ਰਹੇ ਹਾਂ, ਪਤਾ ਵੀ ਹੈ ਬਹੁਤ ਜ਼ਿਆਦਾ, ਜਾਣੀ ਕਿ ਜਦੋਂ ਬਾਬੇ ਟੱਲ ਦੇ ਨਾਂ ਉੱਤੇ ਜਾ ਕੇ ਆਪਾਂ, ਮੇਰਾ ਖਿਆਲ ਹੁਣ ਪਤਾ ਨੀ ਖੋਲਦੇ ਕਿ ਨਹੀਂ ਖੋਲਦੇ, ਉਹ ਉੱਪਰਲੀਆਂ ਛੱਤਾਂ ਅੱਗੇ ਇੱਦਾਂ ਖੋਲ ਦਿੰਦੇ ਹੁੰਦੇ ਅਸੀਂ, ਜਾਣੀ ਕੱਲ 70 ਤੋਂ ਪਹਿਲਾਂ ਦੀ, ਆਪਣੇ 80 ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਅਸੀਂ।
ਹਾਂਜੀ,
ਜਾਂਦੇ ਰਹੇ ਹਾਂ।
ਹਾਂਜੀ,
ਉਹਦੇ ਦਲੇ ਪਦਾਲੇ ਤਾਂ ਉਹਦੇ ਤਸਵੀਰਾਂ ਬਹੁਤ ਛਾਪੀਆਂ ਸੀਗੀਆਂ ਉੱਥੇ, ਤੁਸੀਂ ਜਾ ਕੇ ਕਿਤੇ ਜੇ ਮੌਕਾ ਆਪਣੇ ਖੁੱਲਾ ਹੋਵੇ ਤਾਂ ਹੁਣ ਵੀ ਵੇਖ ਸਕੋ, ਸ਼ਾਇਦ ਹੁਣ ਹੋਈ ਉਹ ਰੰਗ ਬਿਰੰਗੀਆਂ ਤਸਵੀਰਾਂ ਜਿਹੜੀਆਂ ਕੰਧਾਂ ਤੇ ਪੱਕੀਆਂ ਤਸਵੀਰਾਂ ਛਾਪੀਆਂ ਸੀਗੀਆਂ।
ਹਾਂਜੀ, ਨਹੀਂ ਉਹ ਜਿਵੇਂ ਕਿ ਇਤਿਹਾਸ ਇਹ ਦੱਸਦਾ ਵੀ ਉੱਥੇ ਦਰਬਾਰ ਸਾਹਿਬ ਦੇ ਪ੍ਰਕਾਰਮਾਂ ਦੇ ਵਿੱਚ ਮੂਰਤੀਆਂ ਰੱਖੀਆਂ ਗਈਆਂ ਸੀ ਦੇਵੀ ਦੇਵਤਿਆਂ ਦੀਆਂ, ਉਹ ਚੱਕ ਕੇ ਅੱਜ ਵੀ ਤੁਸੀਂ ਜੋ ਮੂਰਤੀਆਂ ਦੇਖਿਆ ਉਹ ਤੇ ਦਰਗਾਣਾ ਮੰਦਰ ਪਈਆਂ ਨੇ ਜੀ।
ਹਾਂਜੀ ਹਾਂਜੀ,
ਉਹ ਜਦੋਂ ਕਹਿੰਦੇ ਦਰਗਾਣਾ ਮੰਦਰ ਦੀ ਹਿਸਟਰੀ ਇਹ ਦੱਸਦੀ ਹੈ ਵੀ ਜਦੋਂ ਦਰਗਾਣਾ ਮੰਦਰ ਦੀ ਓਪਨਿੰਗ ਹੋਈ ਹੈ, ਉੱਥੇ ਜੀ ਇੱਕ ਜੱਗ ਕੀਤਾ ਗਿਆ, ਇੱਕ ਕੁੰਭ ਲਾਇਆ ਗਿਆ ਵੱਡਾ।
ਹਾਂਜੀ,
ਉਸ ਕੁੰਭ ਦੇ ਵਿੱਚ ਜਦੋਂ ਉਹਨੇ ਆਪਣੀ ਜਿਹੜੀ ਕਿਰਿਆ ਕਰਮ ਜੋ ਕਰਦੇ ਨੇ ਉਹ ਕੀਤੀ ਹੈ, ਤੇ ਉਹਨਾਂ ਨੇ ਸੋਹਾਂ ਖਾਧੀਆਂ ਵੀ ਸਿੱਖਾਂ ਨੇ ਅੱਜ ਤਾਂ ਇਹ ਜਿਹੜੀਆਂ ਮੂਰਤੀਆਂ ਨੇ ਦਰਬਾਰ ਸਾਹਿਬ ਪ੍ਰਕਰਮਾਂ ਵਿੱਚੋਂ ਚੁਕਾ ਦਿੱਤੀਆਂ ਨੇ, ਇੱਕ ਦਿਨ ਇਹੋ ਜਿਹਾ ਆਊਗਾ ਅਸੀਂ ਸਿੱਖਾਂ ਨੂੰ ਮੂਰਤੀ ਪੂਜਕ ਬਣਾ ਦੇਵਾਂਗੇ।
ਬਿਲਕੁਲ ਜੀ ਬਿਲਕੁਲ, ਅੱਜ ਤਾਂ ਇਸ ਜਾਣੀ ਕਿ ਨਾ ਕਿਨਾਰੇ ਤੇ ਖੜਾ ਕੰਮ ਸਾਡਾ ਵੀ, ਅਸੀਂ ਬਿਲਕੁਲ ਹੀ ਸਾਰੇ ਮੂਰਤੀ ਪੂਜ ਕੇ ਹੋਏ ਪਏ ਹਾਂ।
ਹਾਂਜੀ, ਸੋ ਉਸ ਤੋਂ ਲੈ ਕੇ ਅੱਜ ਤੱਕ ਉਹ ਆਪਣੀ ਉਸ ਦੇ ਵਿੱਚ ਹੌਲੀ ਹੌਲੀ ਸਟੈਪ ਬਾਏ ਸਟੈਪ ਕਾਮਯਾਬ ਹੁੰਦੇ ਜਾ ਰਹੇ ਨੇ ਤੇ ਅਸੀਂ ਪਿੱਛੇ ਨੂੰ ਜਾ ਰਹੇ ਹਾਂ।
ਪਰ ਇੱਕ ਚੀਜ਼ ਨਾ ਮੈਂ ਹੋਰ ਗੱਲ ਤੇ ਮੈਂ ਸਾਂਝੀ ਕਰਦਾ ਹਾਂ, ਦੂਜਾ ਕੁਲਦੀਪ ਸਿੰਘ ਜੀ ਵੀ, ਅਸੀਂ ਨਾ ਵੀ ਆਪਦੇ ਤਜਰਬੇ ਦੇ ਮੁਤਾਬਕ ਨਾ ਗੱਲ ਕਰ ਰਹੇ ਹਾਂ ਵੀ, ਅਸੀਂ ਜਦੋਂ ਅਸੀਂ ਵੀ ਜਵਾਨ ਹੁੰਦੇ ਸੀਗੇ ਸਾਰਾ ਕੁਛ ਚੱਲਦੇ ਰਹੇ ਹਾਂ, ਕੋਈ ਬਜ਼ੁਰਗ ਆਉਂਦਾ ਹੋਵੇ ਨਾ ਉਹਨੂੰ ਵੇਖ ਕੇ ਤਾਂ ਪਹਿਲਾਂ ਸਾਨੂੰ ਰੁਕਣਾ ਪੈਂਦਾ ਹੁੰਦਾ ਸੀ, ਤੇ ਉਹਨੂੰ ਜਿੱਦਾਂ ਚਿਰ ਬੁਲਾ ਕੇ ਉਹਨੂੰ ਨਾ ਪਤੇ ਸਾਂਝੀ ਨਾ ਕਰ ਲਈਏ, ਉਹਨੂੰ ਜਾਣੀ ਕਿ ਵੀ ਕਈ ਵਾਰੀ ਤਾਂ ਇਹ ਵੀ ਹੁੰਦਾ ਪੈਰੀ ਹੱਥ ਵੀ ਲਾਉਣਾ ਪੈਂਦਾ ਸੀਗਾ ਉਦਾਂ ਦੇ।
ਹਾਂਜੀ,
ਉਹਨੂੰ ਸਤਿਕਾਰ ਦੇ ਨਾਲ ਨਿਗਾਣਾ ਦੇਈਏ, ਉਹਨਾਂ ਚਿਰ ਅਸੀਂ ਆਪ ਹੀ ਲੰਘਦੇ ਹੁੰਦੇ ਸੀਗੇ।
ਹਾਂਜੀ ਹਾਂਜੀ,
ਇਹ ਨਾ ਜਾਣੀ ਕਿ ਵੀ ਇਹ ਸੱਤਰਵੇਂ ਤੋਂ ਪਹਿਲਾਂ ਇਹ ਕੰਮ ਚੱਲਦਾ ਰਿਹਾ ਇਹ, ਜਾਣੀ ਕਿ ਆਪਣੇ ਪੰਜਾਬ ਦੇ ਵਿੱਚ ਸੀਗਾ ਇਹ, ਇੰਨਾ ਸਤਿਕਾਰ ਸੀਗਾ ਬਜ਼ੁਰਗਾਂ ਦਾ।
ਹਾਂਜੀ,
ਅੱਜ ਤੁਸੀਂ ਦੇਖਦੇ ਆ ਵੀ ਅਸੀਂ ਸਾਨੂੰ ਅਸੀਂ ਜਿਸ ਹਿਸਾਬ ਦੇ ਵਿੱਚ ਅਸੀਂ ਤੁਰੇ ਫਿਰਦੇ ਅਸੀਂ ਆਪਦੇ ਆਪ ਵਿੱਚ ਠੀਕ ਆ, ਪਰ ਤੇ ਕੋਈ ਬੁਲਾਉਣਾ ਵੀ ਨੀ ਚਾਹੁੰਦਾ ਨੌਜਵਾਨ ਮੁੰਡਾ ਤਾਂ, ਜਾਣੀ ਕਿ ਬਜ਼ੁਰਗ ਨੂੰ ਕਿਸੇ ਨੂੰ ਬੁਲਾਉਣਾ ਹੀ ਨੀ ਚਾਹੁੰਦਾ ਇੱਥੇ, ਸਿਸਟਮ ਬੜਿਆ ਖੜਾ ਤੇ ਉਹਨਾਂ ਨੂੰ ਕੀ ਉਹ ਇੰਨਾ ਦੂਰ ਹੋ ਗਏ ਵੀ ਉਹ ਸਾਡੇ ਬੂਟਿਆਂ ਮਗਰ ਹੀ ਚੱਲ ਪਿਆ ਕੰਮ ਸਾਰਾ ਉਹ।
ਨਹੀਂ ਉਹਦੇ ਵਿੱਚ ਜੀ ਇੱਕ ਹੋਰ ਆ, ਉਹਦੇ ਵਿੱਚ
ਭੁੱਲ ਗਏ ਇਤਿਹਾਸ ਨੂੰ ਤਾਂ ਭੁੱਲਣਾ, ਜੋਗਾਂ ਨੂੰ ਵੀ ਭੁੱਲ ਗਏ ਅਸੀਂ,
ਭੁੱਲ ਗਏ ਜੀ, ਭੁੱਲੇ ਬਿਲਕੁਲ, ਇਹਦੇ ਵਿੱਚ ਕੋਈ ਦੂਜੀ ਰਾਏ ਨੀ ਜੀ, ਅਸੀਂ ਬੇਸ਼ ਇਹਦੇ ਇਹ ਸਾਨੂੰ ਮੰਨਣਾ ਪਵੇਗਾ, ਸਾਡੇ ਵਿੱਚ ਬਹੁਤ ਵੱਡੀ ਇੱਕ ਕੁਰੀਤੀ ਆ ਚੁੱਕੀ ਹੈ, ਤੇ ਇਹ ਗੱਲ ਵੱਖਰੀ ਹੈ ਕਿ ਅਸੀਂ ਇਸ ਤੋਂ ਮੁਨਕਰ ਆ, ਅਸੀਂ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹੈ, ਇਹ ਇੱਕ ਵੱਖਰਾ ਵਿਸ਼ਾ ਹੈ।
ਇਹ ਚੀਜ਼ਾਂ ਵੀ ਇਤਿਹਾਸ ਦੇ ਨਾਲ ਨਾ ਇਤਿਹਾਸ ਤਾਂ ਹੀ ਚੱਲੂਗਾ ਜੇ ਘਰ ਦੇ ਵਿੱਚ ਨਾ ਸਾਰਿਆਂ ਦਾ ਸਤਿਕਾਰ ਹੋਊਗਾ ਤੇ ਉਹਨਾਂ ਨੂੰ ਪਤਾ ਹੋਊਗਾ ਵੀ ਇਤਿਹਾਸ ਸਾਡਾ ਹੈ, ਜੋ ਘਰ ਦੇ ਵਿੱਚ ਇੱਕ ਦੂਜੇ ਦਾ ਸਤਿਕਾਰ ਨਹੀਂ ਗਾ, ਜਾਣੀ ਆਪਣੇ ਸਮਾਜ ਦੇ ਵਿੱਚ ਸਤਿਕਾਰ ਨਹੀਂ ਗਾ, ਤੇ ਫਿਰ ਉਹ ਇਤਿਹਾਸ ਕਿਹੜੇ ਕਿਹਨੂੰ ਮੁੱਖ ਰੱਖ ਕੇ ਚੱਲੂਗਾ ਉਹ।
ਹਾਂਜੀ ਬਿਲਕੁਲ ਜੀ,
ਇਤਿਹਾਸ ਸਿਰਜਣਾ ਹੁੰਦਾ, ਇਤਿਹਾਸ ਨੂੰ ਜੇ ਪਿਛਲੇ ਨੂੰ ਗਾਈ ਜਾਈਏ ਨਾ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਕੋਈ ਬੰਦਾ ਗਰੀਬ ਹੋ ਜਾਂਦਾ,
ਹਾਂਜੀ,
ਉਹ ਕਹਿੰਦਾ ਨਾ ਜਿਹੜੇ ਸਾਡੇ ਬਾਬੇ ਸੀਗੇ ਸਾਡੇ ਜਿਹੜੇ ਦਾਦੇ ਸੀਗੇ ਨਾ, ਉਹਨਾਂ ਦੇ ਉਹ ਚਾਰ ਚਾਰ ਹਾਲਟ ਚੱਲਦੇ ਹੁੰਦੇ ਸੀਗੇ ਉੱਥੇ, ਤੇ ਉਹ ਪਾਸੇ ਬੋਥੇ ਦੇ ਖੋਪੇ ਲਾ ਦਿੰਦੇ ਹੁੰਦੇ ਸੀਗੇ, ਆਪੇ ਪਾਣੀ ਉਹ ਕੱਢੀ ਜਾਂਦਾ ਸੀਗਾ।
ਨਹੀਂ ਇਸ ਦੇ ਨਾਲ ਅੰਕਲ ਜੀ ਇੱਕ ਹੋਰ ਵੀ ਜੋੜ ਦੇਣਾ ਵੀ ਸਾਡੇ ਖੂਹ,
ਨਹੀਂ ਗੱਲ ਆ ਇਹਦਾ ਸੁਣ ਕੇ ਤੂੰ ਫੇਰ ਗੱਲ ਦਾ ਜਵਾਬ ਦੇਈ।
ਹਾਂਜੀ,
ਅਸੀਂ ਵੀ ਅੱਜ ਨਾ ਆਪ ਕੁਝ ਕਰਨ ਦੇ ਦੀ ਬਜਾਏ ਨਾ ਅਸੀਂ ਯੋਧਿਆਂ ਦੀਆਂ ਹੀ 12 ਗੌਰ ਤੇ ਜੋਰ ਦਿੱਤਾ ਪਿਆ, ਅਸੀਂ ਗਾਹ ਵਾਲਾ ਜਿਹੜਾ ਆਉਣ ਵਾਲੇ ਸਮਾਜ ਦੇ ਵਿੱਚ ਅਸੀਂ ਨਾ ਕਿਸੇ ਪੱਖ ਦੇ ਵਿੱਚ ਵੀ ਅਸੀਂ ਹਰੇ ਕੰਮ ਤੋਂ ਪਿਛਾਂ ਨੂੰ ਖਿੱਚਦੇ ਹਾਂ,
ਹਰ
ਮਾੜੇ ਕੰਮ ਦੇ ਵਿੱਚ ਤਾਂ ਅਸੀਂ ਯੋਗਦਾਨ ਪੂਰਾ ਪਾਉਂਦੇ ਹਾਂ, ਪਰ ਚੰਗੇ ਤੋਂ ਪਿਛਾਂ ਨੂੰ ਖਿੱਚਦੇ ਹਾਂ ਅਸੀਂ, ਸਾਡਾ ਆਹ ਹਾਲ ਹੋਇਆ ਪਿਆ, ਤੇ ਉਹ ਜੇ ਉਹਨਾਂ ਦੀਆਂ ਕਹਾਣੀਆਂ ਸੁਣਾਇਆ ਤਾਂ ਕੁਛ ਨੀ ਬਣਨਾ, ਜੇ ਆਪ ਗਾਹ ਹੋ ਕੇ ਨਾ ਆਪਦਾ ਸੁਧਾਰ ਕੇ ਸਿੱਧੇ ਰਾਹ ਚੱਲੇ ਤਾਂ।
ਨਹੀਂ ਇਹਦੇ ਵਿੱਚ ਜੀ ਕੋਈ ਅਤਕਥਨੀ ਨਹੀਂ ਹੈ, ਇਸ ਦੇ ਨਾਲ ਹੀ ਇੱਕ ਆਮ ਜਿਹੜੀ ਤੁਸੀਂ ਗੱਲ ਕਰਦੇ ਸੀ ਉਹਦੇ ਵਿੱਚ ਮੈਂ ਉਹਨੂੰ ਹੋਰ ਉਹਦੇ ਵਿੱਚ ਆਪਣੇ ਵੱਲੋਂ ਥੋੜ੍ਹੀ ਜਿਹੀ ਉਹਨੂੰ ਰੰਗ ਦੇ ਦੇਵਾਂ ਜੀ। ਇਹ ਵੀ ਆਖਿਆ ਜਾਂਦਾ ਸੀ ਵੀ ਸਾਡੇ ਖੂਹ 'ਤੇ ਵੀ ਚਾਰ ਚਾਰ ਪੰਜ ਪੰਜ ਤੂੜੀ ਦੇ ਕੁੱਪ ਹੁੰਦੇ ਸਨ, ਦੱਸਣ ਦੀ ਲੋੜ ਨਹੀਂ ਸੀ ਪੈਂਦੀ,
ਹਾਂਜੀ,
ਤੇ ਬਰੋਟੇ ਹੁੰਦੇ ਸਨ, ਅੱਜ ਉਹ ਸਾਰਾ ਕੁਛ ਜਿਹੜਾ ਖਤਮ ਹੋ ਗਿਆ। ਹੌਲੀ ਹੌਲੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਨੌਜਵਾਨ ਜਿਹੜੀ ਸਾਡੇ ਸੰਸਕਾਰ ਬਜ਼ੁਰਗਾਂ ਦਾ ਸਤਿਕਾਰ ਉਹ ਸੰਸਕਾਰ ਭੁੱਲ ਚੁੱਕੇ ਨੇ, ਉਹਦੇ ਵਿੱਚ ਇੱਕ ਬਹੁਤ ਵੱਡਾ ਇਹ ਕਈ ਮੇਰੇ ਵੀਰ ਕਹਿੰਦੇ ਨੇ ਕਿ ਜੀ ਮੀਡੀਆ ਮੀਡੀਆ ਤੁਸੀਂ ਹਰ ਵੇਲੇ ਸਿੰਗਰ ਸਿੰਗਰ, ਇਹ ਇੱਕ ਬਹੁਤ ਵੱਡਾ ਯੋਗਦਾਨ ਹੈ। ਜਦੋਂ ਅਸੀਂ ਫਿਲਮਾਂ ਵੇਖਦੇ ਹਾਂ ਉਹਨਾਂ ਦੇ ਜਿਹੜੇ ਗੀਤਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਫਿਲਮਾਂ ਦੇਖਦੇ ਹਾਂ, ਉਹ ਇੱਕ ਇੱਕ ਵੱਖਰੇ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਗਿਆ। ਮੈਂ ਆਪਣੀ ਸੁਰਤ ਦੇ ਵਿੱਚ ਆਪ ਇਹੋ ਜਿਹਾ ਮਾਹੌਲ ਦੇਖਿਆ ਜੀ, ਕਿਤੇ ਦੁਪਹਿਰ ਨੂੰ ਕਿਤੇ ਘਰੋਂ ਨਿਕਲ ਜਾਣਾ ਅੱਖ ਚੁਰਾ ਕੇ ਘਰੋਂ, ਅਤੇ ਜਦੋਂ ਵੀ ਕਿਤੇ ਗਲੀ ਦੇ ਵਿੱਚ ਕੋਈ ਬਜ਼ੁਰਗ ਕੋਈ ਮਾਤਾ ਕੋਈ ਬਜ਼ੁਰਗ ਜਾਂ ਸਾਡੇ ਤੋਂ ਵੱਡਾ ਕੋਈ ਭਰਾ ਕੋਈ ਭੈਣ ਮਿਲ ਜਾਣੇ, ਉਹਨੇ ਕਹਿਣਾ ਵੀ ਕਿੱਧਰ ਚੱਲੇ, ਉਹਦੇ ਵਾਪਸ ਆ ਜਾਣਾ ਜੀ ਘਰ ਨੂੰ।
ਬਿਲਕੁਲ ਜੀ ਬਿਲਕੁਲ, ਉਹਨਾਂ ਦੀ ਨਿਗਾਹ ਹੁੰਦੀ ਸੀ ਬੱਚਿਆਂ ਦੇ ਉੱਤੇ, ਅੱਜ ਕੱਲ ਨਿਗਾਹ ਰੱਖ ਕੇ ਹੀ ਕਰੂਗਾ, ਜਵਾਬ ਹੀ ਅੱਗੋਂ ਇਹੋ ਜਿਹੇ ਦਿੰਦੇ ਆ। ਹੁਣ ਤਾਂ ਜੇ ਬੱਚੇ ਨੂੰ ਆਵਾਜ਼ ਮਰ ਗਏ ਨਾ ਕਿਸੇ ਗੱਲ ਤੋਂ ਵੀ ਆਵਾਜ਼ ਮਰ ਗਏ ਵੀ ਗੱਲ ਸੁਣੋ, ਉਹ ਆਦੇ ਹੂੰ, ਦੂਜੀ ਵਾਰ ਮਰਦਾ ਫਿਰ ਆਦਾ ਹੂੰ, ਤਾਂ ਤੀਜੀ ਵਾਰ ਨੂੰ ਉਹਦੇ ਕੋਲੇ ਜਾ ਖੜਦਾ, ਉਹ ਤਾਂ ਫੋਨ ਤੇ ਜੁਟਿਆ ਪੈਂਦਾ, ਉਹਨੂੰ ਤਾਂ ਪਤਾ ਹੀ ਨੀ ਕੀ ਕਹੀ ਜਾਂਦਾ, ਉਹਦੇ ਕੋਲੇ ਇੱਕ ਹੂੰ ਹੀ ਹੁੰਦੀ ਆ ਗੱਲ ਦੀ, ਗੱਲ ਦਾ ਜਵਾਬ ਬਸ।
ਅੰਕਲ ਜੀ ਮੈਂ ਦੂਜੇ ਕਾਲਰ ਨੂੰ ਲੈ ਲਵਾਂ ਜੀ?
ਸਭ ਤੋਂ ਪਹਿਲਾਂ ਤਾਂ ਤੁਹਾਨੂੰ ਖਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
ਆਪ ਜੀ ਨੂੰ ਵੀ ਜੀ, ਆਪ ਜੀ
ਨਾਲ ਹੀ ਮੈਂ ਇੱਥੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਵੀ ਯਾਦ ਕਰਦਾ ਕਿਉਂਕਿ ਉਹਨਾਂ ਦਾ ਵੀ ਜਨਮ ਦਿਨ ਸੀ 14 ਤਰੀਕ ਨੂੰ,
ਹਾਂਜੀ ਹਾਂਜੀ,
ਉਹਦੀਆਂ ਮੈਂ ਮੁਬਾਰਕਾਂ ਦਿੰਦਾ। ਔਰ ਇੱਕ ਹੋਰ ਦਿਨ ਆ ਜਿਹਨੂੰ ਆਪਾਂ ਭੁੱਲ ਰਹੇ ਹਾਂ, 13 ਅਪ੍ਰੈਲ 1919।
ਨਹੀਂ ਮੈਂ ਦਿਨ ਕੋਈ ਨੀ ਭੁੱਲ ਰਿਹਾ ਜੀ, ਮੈਨੂੰ ਮੌਕਾ ਨੀ ਮਿਲਿਆ,
ਕੋਈ ਗੱਲ ਨੀ ਮੈਂ ਯਾਦ ਕਰਾਤਾ, ਮੈਨੂੰ ਪਤਾ ਤੁਸੀਂ ਭੁੱਲੇ ਨਹੀਂ।
ਹਾਂਜੀ, ਜਲਿਆਂ ਵਾਲੇ ਬਾਗ ਦੀ ਗੱਲ ਤੁਸੀਂ ਕਰ ਰਹੇ ਆ, ਮੈਂ ਭੁੱਲਿਆ ਨੀ ਜੀ।
ਹਾਂਜੀ, ਉਹਨਾਂ ਨੂੰ ਹੀ ਉਹ ਸ਼ਹੀਦਾਂ ਨੂੰ ਹੀ ਸ਼ਰਧਾਂਜਲੀ ਅਰਪਿਤ ਕਰਦੇ ਆ ਜਿੱਥੇ ਹੀ ਖਾਲਸੇ ਜਨਮ ਦਿਨ ਮਨਾ ਰਹੇ ਹਾਂ।
ਹਾਂਜੀ,
ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਆ ਕਿਉਂਕਿ ਉਹਨਾਂ ਨੂੰ ਸ਼ਹੀਦ ਹੋਏ ਸੀ। ਦੂਸਰੀ ਗੱਲ ਇਹ ਆ ਬਈ ਜਿੱਦਾਂ ਅਸੀਂ ਚਲੋ ਵਿਸਾਖੀ ਮਨਾ ਰਹੇ ਹਾਂ, ਖਾਲਸੇ ਦਾ ਦਿਨ ਮਨਾ ਰਹੇ ਹਾਂ ਗੁਰੂ ਘਰਾਂ ਦੇ ਵਿੱਚ, ਪਰ ਜਿਹੜਾ ਖਾਲਸੇ ਦਾ ਮਿਸ਼ਨ ਸੀ, ਜਿਹੜਾ ਗੁਰੂ ਸਾਹਿਬ ਦਾ ਮਿਸ਼ਨ ਸੀ ਵੀ ਦੱਬੇ ਕੁਚਲੇ ਲੋਕਾਂ ਨੂੰ ਗਾਲਾਂ ਲਾਇਆ ਸੀ, ਜਿਹੜੇ ਕੱਪੜਾ ਨੀ ਪਹਿਨ ਸਕਦੇ ਸੀਗੇ, ਨੰਗ ਧੰਗੇ ਫਿਰਦੇ ਸੀਗੇ, ਹਥਿਆਰ ਨੀ ਰੱਖ ਸਕਦੇ ਸੀ, ਉਹਨਾਂ ਨੂੰ ਸੋਹਣੇ ਪਛਾਕੇ ਪਾ ਕੇ ਘੋੜਿਆਂ ਚੜਾਇਆ, ਸਰਦਾਰ ਬਣਾਇਆ, ਹਥਿਆਰ ਚੁਕਾਏ, ਔਰ ਨਾਲ ਹੀ ਗਊ ਗਰੀਬ, ਜਿਹੜਾ ਗਊ ਤਾਂ ਨਹੀਂ ਉਹ ਜਿਹੜੇ ਗਰੀਬ ਮਜ਼ਲੂਮ ਸੀ ਰੱਖਿਆ।
ਨਹੀਂ ਉਹਦੇ ਵਿੱਚ ਜੀ ਇਹ ਜਿਹੜੀ ਗੱਲ ਹੈ ਜਦੋਂ ਮੈਂ ਹਿਸਟਰੀ ਨੂੰ ਬੜੀ ਡੰਗਾਈ ਵਿੱਚ ਪੜ੍ਹਦਾ
ਹਾਂਜੀ
ਇਹ ਸ਼ਬਦ ਨੂੰ ਹੌਲੀ ਹੌਲੀ ਇਹਨੂੰ ਮੋਡੀਫਾਈ ਕੀਤਾ ਗਿਆ ਇਹ ਅਸਲ ਦੇ ਵਿੱਚ ਜਿਹੜੇ ਲੋਕ ਉਸ ਟਾਈਮ ਜਿਹੜਾ ਨੂੰ ਲਤਾੜਿਆ ਗਿਆ ਸੀ ਜੋ ਅੱਜ ਹੋ ਰਿਹਾ
ਜੇਕਰ
ਅੱਜ ਦੀ ਉਦਾਹਰਨ ਆਪਣੇ ਸਾਹਮਣੇ ਆ ਜੀ ਜਿੰਨਾ ਹੁਣ ਜਿਹੜਾ ਇਕੱਠ ਦੱਸਦੇ ਨੇ ਵੀ ਬਹੁਤ ਵੱਡੀ ਤਗਾਦ ਦੇ ਵਿੱਚ ਡਿਫਰੈਂਟ ਡਿਫਰੈਂਟ ਇਤਿਹਾਸ ਨੂੰ ਪੜ੍ਹਦੇ ਆ ਆਪੋ ਆਪਣੇ ਪੱਖ ਆਉਂਦੇ ਨੇ ਕੋਈ 25,000 ਦੱਸਦਾ ਕੋਈ 50,000 ਕੋਈ 60,000 ਕੋਈ ਲੱਖ ਦੱਸਦਾ ਪਰ ਇਤਿਹਾਸ ਇਹ ਗੱਲ ਜ਼ਰੂਰ ਦੱਸ ਰਿਹਾ ਦੁਹਰਾ ਰਿਹਾ ਆਪਣੇ ਆਪ ਦੇ ਵਿੱਚ ਵੀ ਜਿੰਨੇ ਵੀ ਆਏ ਆ ਉਹ ਗੁਰੂ ਤੋਂ ਮੁੱਖ ਮੋੜ ਕੇ ਨਹੀਂ ਗਏ
ਬਿਲਕੁਲ ਬਿਲਕੁਲ ਠੀਕ ਹੈ
ਔਰ ਉਹਨਾਂ ਨੂੰ ਆਪਣੇ ਆਪ ਜਿਹੜਾ ਅਸਲ ਦੇ ਵਿੱਚ ਗੁਰੂ ਨੇ ਉੱਥੇ ਕੀਤਾ ਕੀ ਆ ਜਿਹੜਾ ਨਾ ਜਿਹੜਾ ਤੁਸੀਂ ਕਹਿੰਦੇ ਵੀ ਉਹ ਸ਼ਬਦ ਵੀ ਦਬਲੇ ਕੁਚਲੇ ਲੋਕਾਂ ਵਾਲੀ ਗੱਲ ਜਿਹੜੀ ਆ ਵੀ ਨਵਾਣਿਆਂ ਦੀ ਤੇ ਉਹਨਾਂ ਦੀ ਜਿਹੜੀ ਆ ਉਹ ਇੱਕ ਹੌਲੀ ਹੌਲੀ ਉਹ ਸ਼ਬਦ ਮੋਡੀਫਾਈ ਹੋਇਆ 18ਵੀਂ ਸਦੀ ਤੋਂ ਬਾਅਦ ਹੀ ਅਸਲ ਦੇ ਵਿੱਚ ਗੁਰੂ ਨੇ ਕੀ ਕੀਤਾ ਜਿਹੜੇ ਜਿਹੜੇ ਲੋਕ ਜੁਰਮਾਨੇ ਦਬਾਉਂਦੇ ਸਨ ਉਹਨਾਂ ਨੂੰ ਇੰਨੇ ਬਲਵਾਨ ਬਣਾਤਾ ਉਹ ਟੱਕਰ ਲੈਣ ਲੱਗ ਪਿਆ ਜੀ
ਬਿਲਕੁਲ ਬਿਲਕੁਲ ਉਹੀ ਗੱਲ ਹੈ ਨਾ ਵੀ ਜਿਹੜੇ ਬ੍ਰਾਹਮਣ ਨੇ
ਹਾਂਜੀ
ਬ੍ਰਾਹਮਣਵਾਦੀ ਵਿਵਸਥਾ ਮੁਤਾਬਕ ਵਰਨ ਵਿਵਸਥਾ ਮੁਤਾਬਕ ਜਾਤਾਂ ਬਣਾ ਕੇ
ਹਾਂਜੀ
ਤਾੜੇ ਸੀਗੇ
ਹਾਂਜੀ
ਪਸ਼ੂਆਂ ਤੋਂ ਮਾੜਾ ਜੀਵਨ ਬੀਤ ਬਤੀਤ ਕਰ ਰਹੇ ਸੀਗੇ
ਹਾਂਜੀ ਹਾਂਜੀ
ਉਹਨਾਂ ਨੂੰ ਬਰਾਬਰਤਾ ਦੇ ਹੱਕ
ਦਵਾਏ
ਔਰ ਉਹਨਾਂ ਨੂੰ ਪਛਾਕੇ ਪਹਿਨਾਏ ਉਹਨਾਂ ਨੂੰ ਘੋੜਿਆਂ ਦੀ ਚੜਾਇਆ ਉਹਨਾਂ ਨੂੰ ਹਥਿਆਰ ਉਠਾਉਣ ਲਈ
ਹਾਂਜੀ
ਉਹਨਾਂ ਨੇ ਪ੍ਰੇਰਿਤ ਕੀਤਾ
ਹਾਂਜੀ ਜੇ ਮੈਂ 18ਵੀਂ ਸਦੀ ਦਾ ਇਤਿਹਾਸ ਪੜ੍ਹਦਾ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਵੀ ਤਨ ਦੇ ਉੱਤੇ ਪਾਟੇ ਹੋਏ ਕੱਪੜੇ ਨਹੀਂ ਵੀ ਸੀਗੇ ਜੁੜੇ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ਵੀ ਜਿਹੜੀਆਂ ਉਹਨਾਂ ਨੇ ਕੋਈ ਘਾਹ ਫੂਸ ਜਾਂ ਇਹੋ ਜਿਹਾ ਜਿਹੜਾ ਉਸ ਟਾਈਮ ਨਾਲ ਜਿਹੋ ਜਿਹਾ ਉਹਨਾਂ ਨੂੰ ਹਾਲਾਤ ਮਿਲੇ ਉਹਦੇ ਤਰੀਕੇ ਨਾਲ ਉਹਨੂੰ ਸੈਟਅਪ ਕੀਤਾ ਬਣਾਇਆ ਪਰ ਉਹਨਾਂ ਨੇ ਆਪਣੀਆਂ ਕਿਰਪਾਨਾਂ ਨਹੀਂ ਛੱਡੀਆਂ
ਬਿਲਕੁਲ ਬਿਲਕੁਲ
ਉਹਨਾਂ ਨੂੰ ਕਿਰਪਾਨਾਂ ਨੂੰ ਮਿਆਨ ਤੱਕ ਨਹੀਂ ਜੁੜੇ ਪਰ ਕਿਰਪਾਨਾਂ ਹੈਕ ਨਾਲ ਲਾ ਕੇ ਰੱਖੀਆਂ ਜੀ
ਹਾਂਜੀ ਮੈਂ ਜਿਹੜੀ ਗੱਲ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਅਸੀਂ ਗੁਰੂ ਸਾਹਿਬਾਨ ਦੇ ਦਿਨ ਗੁਰੂ ਘਰਾਂ ਦੇ ਮਨਾ ਰਹੇ ਹਾਂ
ਹਾਂਜੀ
ਅੱਜ ਦੇ ਮੌਜੂਦਾ ਹਾਲਾਤ ਦੇ ਵਿੱਚ ਗੁਰੂ ਸਾਹਿਬ ਦੇ ਮਿਸ਼ਨ ਤੋਂ ਸਿੱਖਿਆ ਲੈ ਕੇ ਅੱਜ ਕੀ ਕਰਨਾ ਅੱਜ ਵੀ
ਇੱਥੇ
ਹੋ ਰਿਹਾ ਭਾਰਤ ਦੇ ਵਿੱਚ ਜਿਹੜੀ RSS ਦੀ ਸਰਕਾਰ ਆ
ਹਾਂਜੀ
ਦੇਖੋ ਵੀ ਆ ਕੱਲ ਪਰਸੋਂ ਦੀ ਗੱਲ ਆ ਜਿਹੜਾ ਮੰਦਰ ਚ ਬਲਾਤਕਾਰ ਹੋਇਆ
ਹਾਂਜੀ ਹਾਂਜੀ ਕਿੱਦਾਂ ਘਨਾਣਾ ਕੰਮ ਆ ਜੀ
ਬਲਾਤਕਾਰ ਹੋਇਆ
ਹਾਂਜੀ
ਉੱਥੇ ਦਾ ਜਿਹੜਾ ਵਿਧਾਇਕ ਆ
ਹਾਂਜੀ
ਗ੍ਰਿਫਤਾਰ ਨਹੀਂ ਕੀਤਾ ਉਲਟ ਜਿਹੜਾ ਲੜਕੀ ਦਾ ਪਿਤਾ ਸੀ ਉਹਨੂੰ ਹੀ ਥਾਣੇ ਚ ਸਿੱਟਦਾ ਉੱਥੇ ਦੀ ਮੌਤ ਹੋ ਗਈ
ਹਾਂਜੀ ਹਾਂਜੀ ਬਿਲਕੁਲ
ਅਤਿਆਚਾਰ ਹੋਰ ਕੀ ਹੋ ਸਕਦਾ ਸਾਨੂੰ ਦਿਨ ਮਨਾਉਣ ਦਾ ਤਾਂ ਹੀ ਫਾਇਦਾ ਗੁਰੂ ਸਾਹਿਬਾਨ ਦੇ ਵੀ ਉਹਨਾਂ ਦੇ ਮਿਸ਼ਨ ਤੋਂ ਅਸੀਂ ਸੇਧ ਲੈ ਕੇ ਅੱਜ ਹੀ ਉਹਨਾਂ ਲੋਕਾਂ ਦੀ ਰੱਖਿਆ ਕਰੀਏ ਚਾਹੇ ਉਹ ਕਿਸੇ ਦੇ ਵੀ ਜ਼ੁਲਮ ਹੁੰਦਾ ਸਿੱਖ ਤੇ ਈਸਾਈ ਤੇ ਦਲਿਤ ਤੇ
ਹਾਂਜੀ
ਮੁਸਲਮਾਨ ਤੇ
ਹਾਂਜੀ
ਹੈ ਤਾਂ ਇਨਸਾਨ ਆ ਸਾਰੇ
ਜੇਕਰ ਭਾਜੀ ਇਹਦੀ ਆਪਾਂ ਗੱਲ ਦੇਖੀਏ ਨਾ ਸਭ ਤੋਂ ਜ਼ਿਆਦਾ ਵਿਰੋਧ ਜਿਹੜਾ ਇਸ ਟਾਈਮ ਇਸ ਕੇਸ ਦਾ ਸਭ ਤੋਂ ਵੱਡੀ ਪੱਧਰ ਦੇ ਉੱਤੇ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਦੂਜੀਆਂ ਸਟੇਟਾਂ 'ਚ ਨਹੀਂ ਹੋ ਰਿਹਾ ਉਹਦੀ ਚਣਗ ਇਹੀ ਆ ਵੀ ਜੇ ਗੁਰੂ ਨੇ ਸਿਧਾਂਤ ਦਿੱਤਾ ਸਾਨੂੰ ਗੁਰੂ ਨੇ ਇਹ ਨਹੀਂ ਦੱਸਿਆ ਕਿ ਉਹ ਧੀ ਕਿਹਦੀ ਆ
ਹਾਂਜੀ ਹਾਂਜੀ ਬਿਲਕੁਲ
ਉਹ ਕਿਹੜੇ ਕਿਹੜੇ ਕਬੀਲੇ ਨੂੰ ਬਿਲੋਂਗ ਕਰਦੀ ਇਹ ਨਹੀਂ ਦੇਖਿਆ ਉਹ ਧੀ ਆ
ਉਹ ਇਨਸਾਨ ਆ
ਉਹ ਔਰਤ ਆ ਉਹ ਇਨਸਾਨ ਆ ਔਰ ਗੁਰੂ ਨੇ ਔਰਤ ਨੂੰ ਬਹੁਤ ਉੱਚਾ ਰੁਤਬਾ ਦਿੱਤਾ
ਹਾਂਜੀ ਹਾਂਜੀ
ਸੋ ਬਹੁਤ ਕੁਝ ਹੈ ਭਾਜੀ ਖੈਰ ਸਮਾਂ ਵੀ ਜੀ ਇਜਾਜ਼ਤ ਨਹੀਂ ਦੇ ਰਿਹਾ ਹਾਂਜੀ ਇਹਦੇ ਨਾਲ ਨਾਲ ਜੀ ਆਪ ਸਾਰਿਆਂ ਨੂੰ ਫਿਰ ਇੱਕ ਵਾਰੀ ਖਾਲਸੇ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਤੇ ਜਿਹੜਾ ਜਲਿਆਂ ਵਾਲੇ ਬਾਗ ਦਾ ਸਾਕਾ ਹੋਇਆ ਉਹਨੂੰ ਨਾ ਭੁੱਲਿਓ 1978 ਦਾ ਸਾਕਾ ਨਾ ਭੁੱਲਿਓ ਆਹ ਰੌਣਕ ਮੇਲੇ ਜਿਹੜੇ ਨੇ ਇਹ ਸਾਨੂੰ ਆਪਣੇ ਇਤਿਹਾਸ ਤੋਂ ਤੋੜਨ ਲਈ ਪੇਸ਼ ਕੀਤੇ ਜਾਂਦੇ ਨੇ ਇਹਨਾਂ ਤੋਂ ਗੁਰੇਜ਼ ਕਰਿਓ ਸਿੱਖੋ ਸਾਂਭ ਲਓ ਆਪਣਾ ਅਮੀਰ ਵਿਰਸਾ ਬਖਸ਼ੀਆਂ ਗੁਰਾਂ ਤੁਹਾਨੂੰ ਸਰਦਾਰੀਆਂ ਨੇ ਮਾਰਗ ਗੁਰਮਤ ਦੇ ਤਰਨੇ ਵਿੱਚ ਜਿਹੜੇ ਮੁੱਕ ਜਾਣੀਆਂ ਸਭ ਲਚਾਰੀਆਂ ਨੇ ਸਾਡੀ ਹੋਂਦ ਲਈ ਸਭ ਕੁਝ ਵਾਰ ਦਿੱਤਾ ਸਾਡੇ ਰਹਿਬਰਾਂ ਗੁਰੂਆਂ ਅਪਕਾਰੀਆਂ ਨੇ ਮੁੱਲ ਪਾਓ ਕੋਮਲ ਰਹਿ ਕੇ ਹੁਕਮ ਅੰਦਰ ਤੇਗਾਂ ਸਾਡੇ ਲਈ ਜੋ ਸਤਿਗੁਰਾਂ ਮਾਰੀਆਂ ਨੇ ਤੇਗਾਂ ਸਾਡੇ ਲਈ ਜੋ ਸਤਿਗੁਰਾਂ ਮਾਰੀਆਂ ਨੇ ਇੱਥੇ ਦਿਓ ਅਸੀਸ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਰੇ ਸਾਨੀ ਦਾ ਪਾ ਪਨ ਸਰ ਸਾਨੇ ਸਰ ਮਾ ਪਵਰ ਨੇ ਰਮਾ ਨੀ ਗਾ ਮਾ ਪਾਰੇ ਸਜ ਗਏ ਪੰਡਾਲ ਗੁਰਾਂ ਦੇ ਸੰਗਤ ਸੀ ਨਾਲ ਗੁਰਾਂ ਦੇ ਸਜ ਗਏ ਪੰਡਾਲ ਗੁਰਾਂ ਦੇ ਸੰਗਤ ਸੀ ਨਾਲ ਗੁਰਾਂ ਦੇ ਬਿਜਲੀ ਗੜਕੀ ਅਸਮਾਨੋ ਕੱਢ ਕੇ ਕਿਰਪਾਨ ਮਿਆਨੋ ਸਜਾਇਆ ਗੋਬਿੰਦ ਖਾਲਸਾ ਸਜਾਇਆ ਘਰੋਂ ਮਿਲੇ ਸੌਦਾ ਤੇ ਦੁਕਾਨਾਂ ਤੇ ਨਹੀਂ ਜਾਈਦਾ ਸਜਾਇਆ ਗੋਬਿੰਦ ਖਾਲਸਾ ਸਜਾਇਆ ਬਾਹਰੋਂ ਵੈਦ ਨਾ ਢੂੰਡਣ ਤੁਰ ਜੀ ਸਭ ਕੁਝ ਤੇਰੇ ਅੰਦਰ ਅੰਦਰ ਚੋਰ ਫਕੀਰ ਵੀ ਅੰਦਰ ਅੰਦਰ ਮਸਤ ਕਲੰਦਰ ਬਾਹਰੋਂ ਵੈਦ ਨਾ ਢੂੰਡਣ ਤੁਰ ਗਈ ਸਭ ਕੁਝ ਤੇਰੇ ਅੰਦਰ ਅੰਦਰ ਚੋਰ ਫਕੀਰ ਵੀ ਅੰਦਰ ਅੰਦਰ ਮਸਤ ਕਲੰਦਰ ਨਗਮਿਆਂ ਵਿੱਚ ਵਸਦਾ ਪ੍ਰੀਤਮ ਰਗ ਰਗ ਵਿੱਚ ਰਸਦਾ ਪ੍ਰੀਤਮ ਊਚਾ ਦੱਸ ਕਿਤਾ ਸੁੱਕ ਜਾਊ ਊਚਾ ਦੱਸ ਕਿਤਾ ਸੁੱਕ ਜਾਊ ਜੋ ਗੁਰੂਆਂ ਨੇ ਲਾਇਆ ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ